ਕੀਤੇ ਸੀ ਨਾ ਦੋ ਪੰਕਤੀਆਂ ਵਿੱਚ ਆਪਣੇ ਕਰਮਾਂ ਦੀ ਵਜ਼ਾਹਤ ਤੇ ਹੁਣ ਅਗਲੀਆਂ ਪੰਕਤੀਆਂ ਵਿੱਚ ਪਰਿਪੂਰਨ ਪਰਮੇਸ਼ਰ ਦੇ ਹੁਕਮ ਦੀ ਵਿਚਾਰ ਕਥਨ ਕਰਦੇ ਨੇ। ਹੇ ਵਾਹਿਗੁਰੂ, ਜੋ ਤੁਸ ਭਾਣਾ, ਜੋ ਤੈਨੂੰ ਤੇਰੀ ਰਜ਼ਾ ਵਿੱਚ ਹੈ ਸੋਈ ਹੂਆ, ਉਹ ਪਿੱਛੇ ਹੋ ਰਿਹਾ ਸੀ, ਹੁਣ ਹੋ ਰਿਹਾ ਤੇ ਅੱਗੇ ਨੂੰ ਹੋਵੇਗਾ ਤੇ ਹੋਵੇਗਾ ਉਹ ਹੀ ਕੁਝ ਜੋ ਤੇਰੀ ਰਜ਼ਾ ਹੈ, ਜੋ ਤੈਨੂੰ ਭਾਉਂਦਾ ਹੈ ਉਹ ਹੀ ਕੁਝ ਹੋਣਾ ਹੈ। ਔਰਨਾ ਕਰਨਾ ਵਾਲਾ ਦੂਆ, ਦੁਨੀਆਂ ਤੇ ਹੋਰ ਕੋਈ ਕਰਨ ਵਾਲਾ ਦੂਜਾ ਨਹੀਂ। ਤੇਰਾ ਭਾਣਾ ਵਰਤਦਾ, ਤੇਰੀ ਰਜ਼ਾ ਹੈ, ਤੂੰ ਹੀ ਰਜ਼ਾ ਦੇ ਮਾਲਕ ਹੈ, ਤੂੰ ਹੀ ਦੇਣ ਵਾਲਾ ਹੈ। ਕਹਿੰਦੇ ਨੇ ਇੱਕ ਬੱਚੇ ਪੈਦਾ ਹੋਏ, ਇੱਕ ਮਾਂ ਨੂੰ ਦੋ ਬੱਚੇ ਸਨ, ਉਹਨਾਂ ਦਾ ਸਰੀਰ ਵੀ ਦੋ ਹੀ ਸੀ ਪਰ ਸਿਰਫ ਕੰਡਾਂ ਜੁੜੀਆਂ ਹੋਈਆਂ ਸਨ। ਜਿਹੜੀ ਕੰਡ ਜੁੜੀ ਸੀ ਇੱਕ ਦਾ ਮੂੰਹ ਦੂਜੇ ਪਾਸੇ ਸੀ, ਇੱਕ ਦਾ ਮੂੰਹ ਦੂਜੇ ਪਾਸੇ ਸੀ। ਦੇਵ ਨੇਤ ਨਾਲ ਬਚ ਗਏ, ਹੌਲੀ ਹੌਲੀ ਵੱਡੇ ਹੋ ਗਏ। ਇੱਕ ਬੱਚਾ ਸਿੱਧਾ ਤੁਰੇ ਤੇ ਇੱਕ ਬੱਚਾ ਪੁੱਠਾ ਤੁਰੇ। ਮੂੰਹ ਦੋਨਾਂ ਦੇ ਲਹਿਦਾ ਸਨ, ਹੱਥ ਪੈਰ ਦੋਨਾਂ ਦੇ ਲਹਿਦਾ ਸਨ ਪਰ ਕੰਡਾਂ ਜੁੜੀਆਂ ਹੋਈਆਂ ਸਨ। ਕੁਦਰਤ ਐਸੀ ਹੋ ਗਈ, ਇੱਕ ਉਹਨਾਂ ਚੋਂ ਬੱਚਾ ਹੌਲੀ ਹੌਲੀ ਸੁਰ ਸੰਭਾਲਦਾ ਧਾਰਮਿਕ ਖਿਆਲਾਂ ਦਾ ਬਣਦਾ ਗਿਆ ਤੇ ਇੱਕ ਮਨਮੁੱਖਾਂ ਦੇ ਖਿਆਲਾਂ ਦਾ ਬਣਦਾ ਗਿਆ। ਜੇ ਆਪਸ ਵਿੱਚ ਗੱਲਾਂ ਕਰਦੇ ਨੇ, ਇੱਕ ਕਹਿੰਦਾ ਇਹ ਸਾਡੇ ਕਰਮਾਂ ਦਾ ਫਲ ਹੈ, ਕਰਮ ਮਾੜੇ ਕੀਤੇ ਹੋਣਗੇ ਤਾਂ ਹੀ ਐਸੀ ਘਟਨਾ ਬਣ ਗਈ, ਕਿੰਨੇ ਅਸੀਂ ਦੁਖੀ ਹਾਂ, ਹਰ ਚੀਜ਼ ਤੋਂ ਦੁਖੀ ਹਾਂ, ਆਤਰ ਹਾਂ, ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ। ਇੱਕ ਨਾਸਤਕ ਸੀ ਜਿਹੜਾ ਰੱਬ ਨੂੰ ਅਜੇ ਵੀ ਨਹੀਂ ਸੀ ਯਾਦ ਕਰਦਾ। ਉਹਦੀ ਗੱਲ ਇਹੋ ਸੀ ਵੀ ਏਡਾ ਵੱਡਾ ਦੁੱਖ ਹੈ, ਰੱਬ ਇਸ ਤੋਂ ਗਾਂ ਹੋਰ ਕੀ ਦੁੱਖ ਦੇਵੇਗਾ, ਇਸ ਤੋਂ ਗਾਂ ਹੋਰ ਕੋਈ ਦੁੱਖ ਨਹੀਂ। ਸਭ ਤੋਂ ਵੱਡਾ ਜਿਹੜਾ ਦੁੱਖ ਦੇਣਾ ਸੀ ਉਹ ਦੇ ਲਿਆ, ਅਤੇ ਉਹਦਾ ਹੁਣ ਨਾਮ ਕਿਉਂ ਜਪੀਏ, ਇਹਦਾ ਵੱਡਾ ਤਾਂ ਦੁੱਖ ਹੈ ਹੀ ਕੋਈ ਨਹੀਂ। ਐਸੀਆਂ ਗੱਲਾਂ ਕਰਦਿਆਂ ਕਰਾਉਂਦੀਆਂ ਦੇਵ ਨੇ ਤੇ ਐਸੀ ਹੋਈ ਵੀ ਜਿਹੜਾ ਧਾਰਮਿਕ ਖਿਆਲਾਂ ਦਾ ਬੱਚਾ ਸੀ ਉਹ ਚੜ੍ਹਾਈ ਕਰ ਗਿਆ। ਹੁਣ ਜੇ ਕੱਟਦੇ ਨੇ ਵਿੱਚੋਂ ਉਸ ਦੀ ਲੋਸ ਨੂੰ ਤੇ ਬੱਚਾ ਇੱਕ ਖਤਮ ਹੁੰਦਾ ਹੈ। ਇੱਕ ਤੇ ਕੁਦਰਤ ਨਾਲ ਚੜ੍ਹਾਈ ਕਰ ਗਿਆ, ਦੂਜਾ ਬੱਚਾ ਵੀ ਮਰਦਾ ਹੈ। ਕਹਿੰਦੇ ਨੇ ਦੂਜੇ ਬੱਚੇ ਨੇ ਕਿਹਾ ਮੈਨੂੰ ਤੁਸੀਂ ਹੁਣ ਮਾਰੋ ਨਾ, ਪਰ ਮੈਂ ਲੋਸ ਜ਼ਰੂਰ ਚੁੱਕੀ ਫਿਰਾਂਗਾ ਨਾਲ। ਦਵਾਈਆਂ ਲਾ ਕੇ ਲੋਸ ਸੁਕਾ ਦਿੱਤੀ, ਹੱਡ ਚੰਮ ਸੁਕਾ ਦਿੱਤੇ, ਬਦਬੂ ਨਾ ਆਵੇ। ਪਰ ਜਦੋਂ ਹੁਣ ਉਹ ਲੋਸ ਚੁੱਕੀ ਫਿਰਦਾ ਨਾ ਤਾਂ ਬਹੁਤ ਦੁਖੀ ਹੁੰਦਾ। ਸਿਆਣਿਆਂ ਨੇ ਅਹਿਸਾਸ ਕਰਵਾਇਆ, ਤੂੰ ਤੇ ਕਹਿੰਦਾ ਸੀ ਕੁਦਰਤ ਇਦੋਂ ਹੋਰ ਕੀ ਦੁੱਖ ਦੇਵੇਗੀ, ਕੁਦਰਤ ਬੜੀ ਭਲੀ। ਇਕੱਠਿਆਂ ਜੰਮਣ ਨਾਲੋਂ ਇੱਕ ਚੜ੍ਹਾਈ ਕਰ ਗਿਆ ਤੇ ਹੁਣ ਉਹਦੀ ਲੋਥ ਸਾਡੀਆਂ ਵੀ ਤੂੰ ਚੁੱਕੀ ਫਿਰਦਾ। ਕੁਦਰਤ ਨੇ ਉਸ ਤੋਂ ਵਾਂਗਾ ਤੂੰ ਇਹ ਦੁੱਖ ਦੇ ਦਿੱਤਾ ਹੈ, ਮਹਾਨ ਦੁੱਖਾਂ ਸਿਰ ਦੁੱਖ ਹੈ। ਤਾਂ ਮਹਾਰਾਜ ਫਰਮਾਉਂਦੇ ਨੇ ਅਵਰ ਨਾ ਕਰਨਾ ਵਾਲਾ ਦੂਆ, ਜੋ ਤੁਸ ਭਾਣਾ ਸੋਈ ਹੋਊਗਾ ਉਹਦੀ ਰਜ਼ਾ ਹੈ, ਜੇ ਦੁੱਖ ਯਾਦ ਆਏ ਤੇ ਤਾਂ ਵੀ ਉਹਦੀ ਰਜ਼ਾ ਹੀ ਸਮਝੀਏ, ਸੁਖ ਯਾਦ ਆਏ ਤੇ ਉਹਦਾ ਸ਼ੁਕਰਾਨਾ ਕਰੀਏ। ਦੁੱਖ ਤੇ ਸੁਖ ਦੇਣ ਵਾਲਾ ਦੁਨੀਆਂ ਤੇ ਹੋਰ ਕੋਈ ਨਹੀਂ। ਨਾ ਜਾਣਾ ਕਰਮ ਕੇਵਲ ਤੇਰੀ ਦਾਤ, ਇਸੀ ਦੋ ਪੰਕਤੀਆਂ ਵਿੱਚ ਹੁਕਮ ਦੀ ਰਜ਼ਾ, ਅਗਲੀਆਂ ਪੰਕਤੀਆਂ ਵਿੱਚ ਹੈ ਬਖਸ਼ਿਸ਼, ਕਰਮ ਦਾ ਅਰਥ ਹੈ ਬਖਸ਼ਿਸ਼। ਨਾ ਜਾਣਾ ਕਰਮ ਕੇਵਲ ਤੇਰੀ ਸ਼ਰ, ਪੂਰਨ ਪਰਮੇਸ਼ਰ ਤੇਰੀ ਬਖਸ਼ਿਸ਼ ਦੀ ਕਿੱਡੀ ਵੱਡੀ ਦਾਤ ਹੈ ਉਹ ਵੀ ਕੋਈ ਜਾਣ ਨਹੀਂ ਸਕਦਾ। ਬਹੁਤ ਵੱਡੀ ਤੇਰੀ ਬਖਸ਼ਿਸ਼ ਹੈ, ਤੇਰੀ ਏਡੀ ਵੱਡੀ ਦਾਤ ਹੈ। ਪਰਿਪੂਰਨ ਤੁਰੇ ਜਾ ਰਹੇ ਨੇ, ਮਰਦਾਨਾ ਮਗਰ ਹੈ, ਭੁੱਖ ਲੱਗੀ ਤੇ ਕਈ ਵਾਰ ਯਾਦ ਕਰਵਾਇਆ। ਗਰੀਬਨ ਵਾਜ ਸਤਿਗੁਰੂ ਨਾਨਕ ਨਿਰੰਕਾਰੀ ਪਾਤਸ਼ਾਹ ਤੂੰ ਮਿਹਰ ਕਰ, ਮੈਂ ਭੁੱਖ ਨਾਲ ਬਹੁਤ ਦੁਖੀ ਹਾਂ। ਇਹ ਹਕੀਕਤ ਜੇ ਸਿਆਣਿਆਂ ਨੇ ਗੱਲ ਦੱਸੀ ਤੇ ਕਈ ਹੈ ਮੌਤੋਂ ਭੁੱਖ ਬਹੁਤ ਬੁਰੀ ਹੈ। ਇਹ ਭੁੱਖ ਦਾ ਹੀ ਕਾਰਨ ਸੀ ਜ਼ਿੰਦਗੀ ਭਰ ਮਰਦਾਨਾ ਦੁਖੀ ਰਿਹਾ, ਭੁੱਖ ਦਾ ਹੀ ਕਾਰਨ ਸੀ ਜਿਹੜੇ ਗੁਰਸਿੱਖ ਕਲਗੀ ਤਰ ਦਾ ਤਾਰ ਸਤਿਗੁਰਾਂ ਦੇ ਸਰੀਰ ਤੋਂ ਪ੍ਰਾਣ ਵਾਰਦੇ ਸਨ। 8 ਮਹੀਨੇ ਬਹੁਤ ਕਰੜੀ ਮੁਸ਼ਕਤ ਕਰਕੇ ਜੰਗ ਕੀਤਾ, ਪਰ ਹੇ ਭੁੱਖ ਤੂੰ ਬੜਿਆਂ ਬੜਿਆਂ ਨੂੰ ਬੜਾ ਕੁਝ ਦਿਖਾ ਦਿੱਤਾ ਹੈ। ਐਸੇ ਗੁਰਸਿੱਖ ਜਿਨ੍ਹਾਂ ਨੇ ਕਦੀ ਸੁਪਨੇ ਵਿੱਚ ਵੀ ਇਹ ਨਹੀਂ ਸੀ ਸੋਚਿਆ ਵੀ ਅਸੀਂ ਲਿਖ ਦਿਆਂਗੇ ਕਲਗੀਧਰ ਪਾਤਸ਼ਾਹ ਤੂੰ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਇਹ ਸਭ ਕੁਝ ਭੁੱਖ ਦਾ ਹੀ ਕਾਰਨ ਹੈ। ਭੁੱਖ ਦੀ ਵਿਚਾਰ ਬੜੀ ਅਜੀਬ ਹੈ ਦੁਨੀਆਂ ਤੇ, ਭੁੱਖ ਦੀ ਹੀ ਵਿਚਾਰ ਹੈ। ਰਾਣੇ ਪ੍ਰਤਾਪ ਨੂੰ ਕੀ ਕੁਝ ਭੁੱਖ ਨੇ ਦਿਖਾ ਦਿੱਤਾ ਸੀ, ਬੜਾ ਦੁਖੀ ਹੋ ਗਿਆ ਸੀ, ਮਨ ਗਿਆ ਸੀ ਜੋ ਕੁਝ ਲਿਖ ਕੇ ਦੇਣਾ ਸੀ। ਇਸ ਕਰਕੇ ਭੁੱਖ ਬੜੀ ਅਜੀਬ ਹੈ, ਮਰਦਾਨਾ ਦੁਖੀ ਹੋਇਆ ਸੀ। ਪਰਿਪੂਰਨ ਪਾਤਸ਼ਾਹ ਦੂਰ ਕਹਿੰਦੇ ਨੇ ਮਰਦਾਨਿਆ, ਉਹ ਕੋਈ ਛੋਲਿਆਂ ਦਾ ਖੇਤ ਹੈ, ਚੱਲ ਉੱਥੇ ਚੱਲਦੇ ਹਾਂ, ਧੂੰਆਂ ਨਿਕਲਦਾ ਹੈ, ਉੱਥੇ ਕੋਈ ਥੋੜੀਆਂ ਪੀਆਂ ਤਿੰਨ ਹੋੜਾਂ ਛਕਾਵਾਂਗੇ। ਜਾ ਬੈਠੇ ਨੇ, ਇੱਕ ਬੱਚਾ ਖੇਤ ਦੀ ਰਾਖੀ ਕੋਲ ਬੈਠ ਗਏ। ਮੁਸਾਫਰ ਸਾਧੂ ਜਾਣ ਕੇ ਬੱਚੇ ਨੇ ਹੋੜਾਂ ਦੇ ਦਿੱਤੀਆਂ, ਚੱਬ ਰਹੇ ਨੇ, ਵਜਨ ਬਲਾਸ ਹੋ ਰਿਹਾ। ਬੱਚੇ ਨੂੰ ਪੁੱਛ ਲਿਆ, ਕਹਿਣ ਲੱਗਾ ਪਰਿਪੂਰਨ ਪਾਤਸ਼ਾਹ ਸਾਡਾ ਨਗਰ ਕਾਫੀ ਤਗੜਾ ਹੈ, ਇਸ ਨਗਰ ਵਿੱਚ 5-7-10 ਨਗਰਾਂ ਦਾ ਇੱਕ ਰਾਜਾ ਹੈ, ਬੜਾ ਚੰਗਾ ਰਾਜਾ ਹੈ, ਤੇ ਸਾਰੇ ਅਸੀਂ 10-15-20 ਪਿੰਡ ਸੁੱਖ ਨਾਲ ਵੱਸਦੇ ਹਾਂ। ਹੈ ਤੇ ਉਹ ਬਹੁਤ ਗਰੀਬ ਸੀ ਬੱਚਾ, ਪੈਰਾਂ ਜੋੜਾ ਨਹੀਂ ਸੀ, ਬਸਤਰ ਵੀ ਸਧਾਰਨ ਸਨ, ਪਰ ਉਹਦੀ ਆਤਮਾ ਨੇ ਅਨੁਭਵ ਕਰ ਲਿਆ ਇਹ ਸਾਧੂ ਭੁੱਖੇ ਨੇ। ਭਾਵੇਂ ਸੂਰਜ ਛਿਪੀ ਗਿਆ, ਮੈਂ ਘਰੋਂ ਜਾ ਕੇ ਮਾਤਾ ਨੂੰ ਕਹਿ ਕੇ ਇਹਨਾਂ ਨੂੰ ਪ੍ਰਸ਼ਾਦਾ ਦੇ ਜਾਵਾਂਗਾ, ਫਿਰ ਮੈਂ ਜਾਵਾਂਗਾ। ਪਰਿਪੂਰਨ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਬੇਟਾ ਕਿੱਥੇ ਚੱਲੇ ਹੈ? ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਮੈਂ ਨਗਰ ਚੱਲਿਆ, ਜਾ ਕੇ ਮੈਂ ਪ੍ਰਸ਼ਾਦੇ ਬਣਾ ਕੇ ਤੁਹਾਨੂੰ ਛਕਾ ਜਾਵਾਂਗਾ। ਤੁਸੀਂ ਸਾਧੂ ਇੱਥੇ ਰਹਿਣਾ, ਤੁਸੀਂ ਜਾਣਾ ਤੇ ਹੈ ਹੀ ਨਹੀਂ, ਪਰ ਹੋਲਾਂ ਖਾਂਦਿਆਂ ਤੋਂ ਪਤਾ ਲੱਗਿਆ ਤੁਹਾਡੇ ਸਾਥੀ ਨੂੰ ਕਾਫੀ ਭੁੱਖ ਲੱਗੀ ਹੋਵੇਗੀ। ਤੇ ਜਿਸ ਵਕਤ ਐਸੀਆਂ ਗੱਲਾਂ ਕਰ ਰਹੇ ਹੈ ਤੇ ਗੁਰੂ ਨਾਨਕ ਮਹਾਰਾਜ ਬੜੇ ਪਿਆਰ ਨਾਲ ਉਹਨੂੰ ਸਮਝਾ ਰਹੇ ਨੇ, ਬੇਟਾ ਤੇਰੀਆਂ ਹੋਲਾਂ ਖਾ ਕੇ ਅਸੀਂ ਪ੍ਰਸੰਨ ਰੱਜ ਗਏ, ਤੇ ਸਾਡੇ ਮਨ ਦੀ ਇੱਛਾ ਹੈ ਤੂੰ ਅੱਜ ਰਾਤ ਸਾਡੇ ਕੋਲ ਰਹੋ। ਤੇ ਗੁਰੂ ਦਾ ਬਚਨ ਉਹ ਬੱਚਾ ਮੋੜ ਨਾ ਸਕਿਆ, ਸੋਚਿਆ ਮੈਂ ਇੱਥੇ ਹੀ ਰਹਾਂਗਾ, ਰਹਿ ਪਿਆ। ਤੇ ਗੁਰੂ ਕਿਆਂ ਨੇ ਇਹ ਵੀ ਨਾਲ ਕਹਿ ਦਿੱਤਾ ਸੀ ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਭਗਵਾਨ, ਕਹਿ ਦਿੱਤਾ ਸੀ ਨਾ। ਤੇ ਕਹਿੰਦਾ ਸੀ ਇਹ ਬੱਚਾ ਮੈਂ ਘਰ ਜਾ ਕੇ ਪ੍ਰਸ਼ਾਦਾ ਲੈ ਆਵਾਂਗਾ, ਕੁਝ ਬਸਤਰ ਲੈ ਆਵਾਂਗਾ, ਰਾਤ ਥੱਲੇ ਵਿਛਾ ਕੇ ਉੱਤੇ ਲੈਣ ਵਾਲੇ। ਤੇ ਮਹਾਰਾਜ ਕਹਿੰਦੇ ਤੇ ਨਹੀਂ, ਆ ਜਿਹੜੇ ਕੱਖ ਤੂੰ ਸਾਨੂੰ ਵਿਛਾ ਦਿੱਤੇ ਨੇ ਇਹੋ ਹੀ ਤੇਰਾ ਸੱਥਰ ਹੈ, ਤੇਰੇ ਪਿਆਰ ਵਾਲੀਆਂ ਗੱਲਾਂ ਜਿਹੜੀਆਂ ਨੇ ਇਹੋ ਹੀ ਸਾਡੀਆਂ ਰਜਾਈਆਂ, ਉੱਤੇ ਬਸਤਰ ਹੈ ਸੱਥਰ ਤੇਰਾ, ਲੇਫ ਨਿਹਾਲੀ ਭਾਓ ਤੇਰਾ ਪਕਵਾਨ, ਨਾਨਕ ਸਿਫਤੀ ਰੱਜੀਆਂ ਆਓ ਬਹੁ ਸੁਲਤਾਨ। ਗਰੀਬ ਬੱਚੇ ਨੂੰ ਸੁਲਤਾਨ ਦਾ, ਹੁਣ ਬੱਚੇ ਨੂੰ ਕੀ ਪਤਾ ਸੀ ਸੁਲਤਾਨ ਦਾ ਅਰਥ ਕੀ ਹੈ। ਗੁਰੂ ਕਿਆਂ ਦੇ ਕੋਲ ਬਹਿ ਗਿਆ, ਬੱਚੇ ਦੇ ਕਰਮ ਚੰਗੇ, ਰਾਤ ਸੌਂ ਗਿਆ ਬੱਚਾ, ਸੁੱਤਿਆਂ ਨੂੰ ਤੜਕੇ ਜਾਗ ਆਈ, ਹੱਸ ਜੋੜੇ ਪਾਤਸ਼ਾਹ ਮੈਨੂੰ ਭੁੱਖ ਲੱਗੀ ਹੈ, ਮੈਂ ਹੁਣ ਜਾਂਦਾ ਹਾਂ ਘਰ। ਮਾਤਾ ਪਿਤਾ ਫਿਕਰ ਕਰਨਗੇ ਮੈਂ ਫਿਰ ਮਿਲ ਕੇ, ਕਿਉਂਕਿ ਮੈਂ ਦਿਨੇ ਫਿਰ ਰਾਖੀ ਕਰਨੀ ਹੈ ਇਸ ਖੇਤ ਦੀ, ਇੱਕ ਵਾਰ ਘਰ ਮੈਨੂੰ ਜਾਓ। ਅੱਗੇ ਵੀ ਕਈ ਵਾਰ ਬੱਚਾ ਰਹਿ ਪੈਂਦਾ ਸੀ, ਗਰੀਬ ਨਵਾਜ ਸਤਿਗੁਰਾਂ ਨੇ ਕਹਿ ਦਿੱਤਾ ਜਾ ਭਾਈ। ਦੇਵ ਨੇੜ ਨਾਲ ਉਸੇ ਰਾਤ ਹੀ ਉਹ ਧਰਮੀ ਰਾਜਾ ਚੜ੍ਹਾਈ ਕਰ ਗਿਆ, ਉਹਦੇ ਕੋਈ ਔਲਾਦ ਨਹੀਂ ਸੀ। ਸਿਆਣਿਆਂ ਨੇ ਰਹਿ ਕੀਤੀ, ਨਗਰ ਦੇ ਦਰਵਾਜ਼ੇ ਬੰਦ ਕਰ ਲਈਏ, ਜਿਹਨੂੰ ਕੁਦਰਤ ਦਸਾਂ ਵੀਹਾਂ ਪਿੰਡਾਂ ਦੀ ਮਾਲਕੀ ਬਖਸ਼ੇ ਉਹਨੂੰ ਦੇ ਦਿਆਂਗੇ। ਸਭ ਤੋਂ ਪਹਿਲਾਂ ਜਿਹੜਾ ਇਨਸਾਨ ਆਵੇਗਾ ਦਰਵਾਜ਼ੇ ਕੋਲ, ਦੋ ਚਾਰ ਦਰਵਾਜ਼ੇ ਹੋਣਗੇ ਨਗਰ ਦੇ, ਪਹਿਰੇਦਾਰ ਖਲੋਤੇ ਹੋਏ ਨੇ ਜਿੰਨੇ ਉਹਦਾ ਪ੍ਰਬੰਧ ਸੀ। ਇਹ ਬੱਚਾ ਤੜਕੇ ਚਲਿਆ ਗਿਆ, ਦਰਵਾਜ਼ਾ ਖੋਲਿਆ, ਬੱਚਾ ਦੇ ਗਿਆ। ਉਸ ਰਾਜੇ ਦੇ ਕੁਝ ਕਰਮਚਾਰੀਆਂ ਨੂੰ ਬੜੀ ਉਤਸ਼ਾਹਤਾ, ਬੱਚੇ ਨੂੰ ਨਾਲ ਲਿਆ ਚਲੇ ਗਏ। ਜਿਹੜੇ ਉਹਦੇ ਕਰਮਚਾਰੀ ਸਿਆਣੇ ਸਭਾ ਬੈਠੀ ਸੀ, ਦਿਨ ਚੜ੍ਹਦਿਆਂ ਉਧਰ ਤੇ ਗੁਰੂ ਨਾਨਕ ਪਾਤਸ਼ਾਹ ਉਡੀਕ ਰਹੇ ਨੇ, ਬੱਚਾ ਆਇਆ ਨੇ, ਅਸੀਂ ਗਾਂ ਸਫ਼ਰ ਤੇ ਜਾਣਾ ਸੀ। ਪਰ ਇੱਧਰ ਬੱਚੇ ਦੇ ਮਾਤਾ ਪਿਤਾ ਘਰ ਉਡੀਕਦੇ ਨੇ ਤੇ ਬੱਚਾ ਉਸ ਰਾਜੇ ਦੇ ਪੰਦਰਾਂ ਵੀਹਾਂ ਪਿੰਡਾਂ ਦੀ ਮਾਲਕੀਅਤ ਦਾ ਇੱਕ ਰਜਵਾੜਾ ਬਣ ਗਿਆ। ਇਹ ਤੇ ਗੁਰੂ ਦੀ ਮਿਹਰ ਹੈ ਨਾ। ਤੋਂ ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ, ਹੇ ਪਰਿਪੂਰਨ ਪਰਮੇਸ਼ਰ ਨਾ ਜਾਣਾ ਕਰਮ ਕੇਵਲ ਤੇਰੀ ਦਾਤ, ਤੇਰੀ ਦਾਤ ਦਾ ਕੋਈ ਪਤਾ ਨਹੀਂ। ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ। ਜਿਹੜੇ ਬੱਚੇ ਜਿਨ੍ਹਾਂ ਨੂੰ ਭੋਜਨ ਨਹੀਂ ਸੀ ਨਸੀਬ, ਨਾ ਬਸਤਰ ਸੀ ਨਸੀਬ, ਨੰਗੇ ਬੱਚੇ ਛੋਟੀਆਂ ਛੋਟੀਆਂ ਉਮਰਾਂ, ਤੇ ਜਿਹੜੇ ਆਪਣੇ ਜੋ ਚਾਚੇ ਦੇ ਮੋਢਿਆਂ ਤੇ ਬੈਠੇ ਹੋਏ ਸਨ, ਤੇ ਚਾਚੇ ਨੇ ਇੱਕੋ ਹੀ ਗੱਲ ਸਮਝਾ ਦਿੱਤੀ ਵੀ ਜਦੋਂ ਗੁਰੂ ਦੇ ਦਰਬਾਰ ਵਿੱਚ ਜਾਓਗੇ ਤੇ ਆਪਣੇ ਢਿੱਡ ਨੂੰ ਤੁਸੀਂ ਹੱਥ ਮਾਰਨ ਲੱਗ ਪਿਓ, ਤੇ ਗੁਰੂ ਪੁੱਛਣਗੇ ਭਾਈ ਕਾਲਿਆ ਇਹ ਕੀ ਕਹਿੰਦੇ ਨੇ, ਇਹ ਕਿਉਂ ਪੇਟ ਨੂੰ ਥਾਪੜਦੇ ਨੇ? ਤੇ ਮੈਂ ਕਹਾਂਗਾ ਪਾਤਸ਼ਾਹ ਇਹਨਾਂ ਦਾ ਪਿਤਾ ਮੇਰਾ ਭਰਾ ਚੜ੍ਹਾਈ ਕਰ ਗਿਆ, ਭੁੱਖ ਤੋਂ ਆਤਰ ਨੇ, ਮੇਰੇ ਕੋਲੋਂ ਤੇ ਆਪਣੇ ਬੱਚੇ ਨਹੀਂ ਸੰਭਾਲੇ ਜਾਂਦੇ, ਮੈਂ ਭਰਾ ਦਾ ਪਰਿਵਾਰ ਕਿਸ ਤਰ੍ਹਾਂ ਸੰਭਾਲਾਂ? ਐਸਾ ਹੀ ਹੋਇਆ, ਘਟਨਾ ਕਈ ਵਾਰ ਤੁਸੀਂ ਸੁਣੀ। ਸੱਤਵੇਂ ਪਾਤਸ਼ਾਹ ਮੇਰ ਜਦੋਂ ਕਾਲੇ ਨੇ ਬੜੇ ਦੁਖੀ ਹੋ ਕੇ ਕਿਹਾ ਪਾਤਸ਼ਾਹ ਮੇਰੇ ਬੱਚਿਆਂ ਨੂੰ ਹੀ ਮੇਰੇ ਕੋਲੋਂ ਰੋਟੀ ਦੇਣੀ ਬੜੀ ਔਖੀ ਹੈ, ਪਰ ਪਾਤਸ਼ਾਹ ਮੈਂ ਇਹਨਾਂ ਨੂੰ ਕੀ ਕਰਾਂ। ਇਹ ਹਕੀਕਤ ਦੇ ਸਾਡੇ ਅਸੀਂ ਛੋਟੇ ਛੋਟੇ ਹੁੰਦੇ ਸਨ, ਉਦੋਂ ਹੀ ਬੜੀਆਂ ਘਟਨਾਵਾਂ ਸਨ, ਲੇਕਿਨ ਪੰਜਾਬ ਦੇ ਵਿੱਚ ਬੜੀ ਗਰੀਬੀ ਸੀ। ਇਹ ਤੇ ਸਾਡੇ ਆ ਐਸੇ ਸਦੀ ਦੇ ਆਰੰਭ ਵਿੱਚ ਹੀ ਐਸੀਆਂ ਘਟਨਾਵਾਂ ਨੇ, ਬੜੀਆਂ ਘਟਨਾਵਾਂ ਮਿਲਦੀਆਂ ਨੇ, ਲੇਕਿਨ ਉਹਨਾਂ ਸਮਿਆਂ 'ਤੇ ਉਸ ਤੋਂ ਵੀ ਬਹੁਤਾ ਗਰੀਬੀਪਨ ਸੀ। ਛੇਵੇਂ ਸੱਤਵੇਂ ਪਾਤਸ਼ਾਹ ਮੇਹਰ ਦੇ ਘਰ ਵਿੱਚ ਆਏ, ਕਹਿਣ ਲੱਗੇ ਚੰਗਾ ਕਾਲਿਆ ਜਿਹੜਾ ਪੁੱਤੇ ਬੋਢਿਆਂ 'ਤੇ ਚੁੱਕਿਆ ਇਹਦੇ 'ਤੇ ਗੁਰੂ ਮੇਹਰ ਕਰੇਗਾ, ਗੁਰੂ ਨਾਨਕ ਦੀ ਬਖਸ਼ਿਸ਼ ਹੋ ਜਾਏਗੀ, ਇਹਦੇ ਜਮਨਾ ਤੱਕ ਘੋੜੇ ਚੁੱਕਣਗੇ। ਨਾਭਾ ਅਤੇ ਪਟਿਆਲੇ ਦੇ ਰਿਆਸਤਾਂ ਦੇ ਉਹ ਮਾਲਕ ਬੱਚੇ ਅੱਜ ਤੱਕ ਗੁਰੂ ਦੀ ਮਿਹਰ ਕਰਕੇ ਉਹ ਪ੍ਰਸਿੱਧ ਨੇ। ਗੁਰੂ ਦੀ ਕਿੱਡੀ ਵੱਡੀ ਦਾਤ ਹੈ ਉਸਤਾਦ ਦਾ ਕੋਈ ਅਨੁਮਾਨ ਨਹੀਂ। ਨਾ ਜਾਣਾ ਕਰਮ ਕੇਵਲ ਤੇਰੀ ਦਾਤ, ਹੇ ਵਾਹਿਗੁਰੂ ਕਰਮ ਦਾ ਅਰਥ ਹੈ ਬਖਸ਼, ਤੇਰੀ ਬਖਸ਼ਿਸ਼ ਦੀ ਕਿੱਡੀ ਵੱਡੀ ਦਾਤ ਹੈ ਕੋਈ ਜਾਣ ਸਕਦਾ ਕਿੱਡੀ ਵੱਡੀ ਉਹਦੀ ਦਾਤ ਹੈ। ਕਰਮ ਧਰਮ ਤੇਰੇ ਨਾਮ ਕੀ ਜਾਤ, ਤੇ ਇਹ ਦਾਤ ਨਸੀਬ ਉਹਨੂੰ ਹੁੰਦੀ ਹੈ ਜਿਹਦੇ ਮਨ ਦੀ ਅਰਦਾਸ ਹੈ ਕਰਮ ਤੇ ਧਰਮ ਤੇ ਜਾਤ, ਇਹ ਤਿੰਨੇ ਚੀਜ਼ਾਂ ਜਿਨ੍ਹਾਂ ਨੇ ਅਨੁਭਵ ਕਰ ਲਿਆ ਕਿ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਹੋਰ ਨਾ ਸਾਨੂੰ ਕਰਮ ਨਾ ਸਾਡੇ ਧਰਮ, ਕਰਮ ਧਰਮ ਪਖੰਡ ਜੋਧੀ ਸੇ ਤੇ ਨਾ ਜਾਤ, ਇਹਨਾਂ ਤਿੰਨਾਂ ਚੀਜ਼ਾਂ ਨਾਲੋਂ ਤੇਰੇ ਨਾਮ ਦੀ ਮਹੱਤਤਾ ਅਸੀਂ ਵੱਧ ਸਮਝਦੇ ਹਾਂ। ਸਾਨੂੰ ਤੇਰੇ ਨਾਮ ਦਾ ਅਸਰ ਹੈ। ਰਹੋ ਤੂੰ ਇਹ ਵੱਡਦਾਤਾ ਦੇਵਣ ਹਾਰ, ਤੂੰ ਏਡਾ ਵੱਡਾ ਦਾਤਾ ਹੈ, ਇੰਨੀਆਂ ਦਾਤਾਂ ਦੇਵਣ ਵਾਲਾ ਹੈ, ਤੋੜਨਾ ਹੈ ਤੁਧ ਭਗਤ ਭੰਡਾਰ। ਹੇ ਪਰਿਪੂਰਨ ਪਰਮੇਸ਼ਰ, ਤੇਰੇ ਭਗਤੀ ਦੇ ਭੰਡਾਰਿਆਂ ਚ ਘਾਟਾ ਨਹੀਂ, ਤੂੰ ਬੜੀਆਂ ਵੱਡੀਆਂ ਦਾਤਾਂ ਦੇਣ ਵਾਲਾ ਹੈ, ਏਡਾ ਵੱਡਾ ਦਾਤਾ ਹੈ, ਦੇਂਦਾ ਦੇ ਲੈਂਦੇ ਥੱਕ ਪਾਏ, ਜੀਵ ਥੱਕ ਜਾਂਦੇ ਨੇ, ਤੁਰ ਜਾਂਦੇ ਨੇ ਸੰਸਾਰ ਤੋਂ, ਪਰ ਤੇਰੀਆਂ ਦਾਤਾਂ ਮੁੱਕਦੀਆਂ ਨਹੀਂ। ਤੇਰੇ ਦਾਤੇ ਦੇ ਭੰਡਾਰੇ, ਭਗਤੀ ਦੇ ਭੰਡਾਰੇ ਭਰੇ ਹੋਏ ਨੇ। ਕੀ ਆ ਗਰਮ ਨਾ ਆਵੇ ਰਾਸ, ਪਰ ਉਹਦੀਆਂ ਦਾਤਾਂ ਪ੍ਰਾਪਤ ਕਰਕੇ ਜੋ ਮਨੁੱਖ ਅਹੰਕਾਰ ਕਰ ਲਏ, ਕੀ ਆ ਗਰਵ ਨਾ ਆਵੇ ਰਾਸ, ਸਚਿਆਈ ਵਿੱਚ ਨਹੀਂ ਆਵੇਗਾ। ਜੋ ਦਾਤਾਂ ਦੀ ਪ੍ਰਾਪਤੀ ਕਰਕੇ ਸਚਿਆਈ ਵਿੱਚ ਨਹੀਂ ਆਵੇਗਾ, ਝਾੜੂ ਕਰਦਾ ਹੈ, ਬਰਤਨ ਸਾਫ ਕਰਦਾ ਹੈ, ਤੇ ਸਮਾਂ ਲੰਘ ਗਿਆ, ਮਹੀਨਾ ਲੰਘ ਗਿਆ, ਦੋ ਮਹੀਨੇ ਲੰਘ ਗਏ, ਰਜਾ ਦੇ ਮਾਲਕ ਨਿਆਸਰਿਆਂ ਦੇ ਆਸਰਾ, ਨਿਮਾਣਿਆਂ ਦੇ ਮਾਣ, ਗੁਰੂ ਅਮਰਦਾਸ ਪਾਤਸ਼ਾਹ ਨੂੰ ਪੁੱਛਦੇ ਨੇ ਭਾਈ ਤੂੰ ਕੌਣ ਹੈ ਤੇ ਕਿੱਥੋਂ ਆਇਆ। ਲੇਕਿਨ ਜਦੋਂ ਪੁੱਛਿਆ ਸੇਵਾ ਕਰਦੇ ਨੇਤਰਾਂ ਚ ਜਲ ਹੈ, ਕਹਿਣ ਲੱਗਾ ਪਾਤਸ਼ਾਹ ਲਾਹੌਰ ਵਿੱਚ ਮੈਨੂੰ ਸੰਗੋ ਸ਼ਾਹ ਕਹਿੰਦੇ ਸੀ, ਪਰ ਹੁਣ ਤੇ ਕੁਝ ਨਹੀਂ ਰਿਹਾ, ਤੇ ਗਰੀਬੀ ਹੈ, ਤੁਹਾਡੇ ਦਰ ਦਾ ਮੈਂ ਮਾਲਕ ਸੇਵਾਦਾਰ। ਗਰੀਬਨ ਵਾਜ ਸਤਿਗੁਰੂ ਫਰਮਾਉਂਦੇ ਨੇ ਤਿਜ ਰੱਖ, ਤੂੰ ਗੁਰੂ ਨਾਨਕ ਦੇ ਦਰ ਦੀ ਸੇਵਾ ਕਰਦਾ ਹੈ, ਤੂੰ ਥਾਂ ਬਦਲ ਲੈਣੀ ਸੀ, ਸਮਝਾਇਆ। ਤੇ ਇਹ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਕਿੱਥੇ ਜਾਵਾਂ। ਮਹਾਰਾਜ ਕਹਿਣ ਲੱਗੇ ਜੇ ਲਾਹੌਰ ਵਿੱਚ ਕੁਦਰਤ ਨੇ ਤੇਰਾ ਸਾਥ ਨਹੀਂ ਦਿੱਤਾ, ਥਾਂ ਬਦਲ ਕੇ ਤੂੰ ਦਿੱਲੀ ਤੁਰ ਜਾ। ਕਹਿਣ ਲੱਗਾ ਪਾਤਸ਼ਾਹ ਮੇਰੀ ਪ੍ਰਸਿੱਧੀ ਬੜੀ ਸੀ, ਦਿੱਲੀ ਵਿੱਚ ਵੀ ਤਾਂ ਮੇਰੀ ਮਿਲਵਰਤਨ ਬਹੁਤ ਹੈ ਨਾ, ਜੇ ਲਾਹੌਰ ਵਿੱਚ ਮੇਰੀ ਬਦਨਾਮੀ ਹੈ ਜਾਂ ਕੁਝ ਨਹੀਂ ਰਿਹਾ, ਤੇ ਉੱਥੇ ਮੇਰਾ ਕਿੱਥੇ ਕਿਸੇ ਨੇ ਆਸਰਾ ਦੇਣਾ, ਸਿਰਫ ਮੈਨੂੰ ਤੇ ਤੁਹਾਡੇ ਚਰਨਾਂ ਦਾ ਆਸਰਾ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਸੰਗੋਸ਼ਾ ਤੂੰ ਗੁਰੂ ਨਾਨਕ ਦੇ ਦਰ ਦਾ ਆਸਰਾ ਲੈ, ਗੁਰੂ ਦੀ ਸ਼ਰਨ ਲੈ ਫੜ, ਗੁਰੂ ਨਾਨਕ ਦੀ ਸਿੱਖੀ ਦਿੱਲੀ ਵਿੱਚ ਬਹੁਤ ਹੈ, ਅਸੀਂ ਚਿੱਠੀ ਤੈਨੂੰ ਦੇ ਦਿਆਂਗੇ, ਰੋਕਾ ਦੇ ਦਿਆਂਗੇ, ਗੁਰੂ ਨਾਨਕ ਦੀ ਸਿੱਖੀ ਨੂੰ ਉੱਥੇ ਤੂੰ ਜਾ ਕੇ ਦਿਖਾੜ ਦੇਈਂ, ਤੇਰੀ ਉਹ ਬਾਂਹ ਫੜਨਗੇ। ਪਰ ਗੱਲ ਯਾਦ ਰੱਖੀ, ਗੁਰੂ ਨਾਨਕ ਦੇ ਦਰ ਨੂੰ ਯਾਦ ਰੱਖੀ, ਇਸ ਦਰ ਦਾ ਸੇਵ ਕਰੀ, ਚਰਨਾ ਤੇ ਸੀਸ ਰੱਖਿਆ। ਕਹਿਣ ਲੱਗਾ ਮਹਾਰਾਜ ਜੋ ਤੁਸੀਂ ਹੁਕਮ ਕਰੋਗੇ ਮੈਂ ਉਹੀ ਮੰਨਾਂਗਾ। ਤੁਰ ਗਿਆ ਦਿੱਲੀ, ਹੁਣ ਜਿਨ੍ਹਾਂ ਗੁਰਸਿੱਖਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਦੇ ਹੱਥਾਂ ਦੇ ਲਿਖਤ ਮਿਲ ਜਾਏ, ਚਾਹ ਚੜ ਗਿਆ, ਹਰ ਸਿੱਖ ਨੇ ਮਦਦ ਕੀਤੀ, ਕਾਰੋਬਾਰ ਫਿਰ ਸ਼ੁਰੂ ਹੋ ਗਿਆ, ਫਿਰ ਉਸ ਗਰੀਬ ਤੋਂ ਸੰਗੋ ਸ਼ਾਹ ਬਣ ਗਿਆ। ਕਾਫੀ ਗੁਰਸਿੱਖਾਂ ਦੇ ਵਿੱਚ ਇਹ ਪ੍ਰਸਿੱਧੀ ਹੋ ਗਈ ਵੀ ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਭੇਜਣ, ਉਹ ਸਿੱਖ ਕੋਈ ਚੰਗੇ ਕਰਮਾਂ ਵਾਲਾ ਹੋਵੇਗਾ। ਤੇ ਕਹਿੰਦੇ ਨੇ ਸੰਗੋ ਸ਼ਾਹ ਦੇ ਮਿਲਵਰਤਨ ਬਹੁਤ ਵੱਧ ਗਏ। ਗੋਇੰਦਵਾਲ ਇੱਕ ਗਰੀਬ ਸਿੱਖ ਆਇਆ, ਹੱਥ ਜੋੜੇ ਪਾਤਸ਼ਾਹ ਬੱਚੀ ਵਿਆਹ ਦੇ ਯੋਗ ਹੈ ਪਰ ਘਰ ਵਿੱਚ ਪਦਾਰਥ ਨਹੀਂ, ਦੁਖੀ ਹਾਂ ਤੇ ਮੈਂ ਤੁਹਾਡੇ ਦਰ ਦਾ ਆਸਰਾ ਲਿਆ, ਤੁਹਾਡਾ ਸਿੱਖ ਹਾਂ, ਮੈਂ ਹੋਰ ਜਾਵਾਂ ਵੀ ਕਿੱਥੇ ਜਦੋਂ ਮੈਂ ਤੁਹਾਡੇ ਹੀ ਦਰ ਦਾ ਸੇਵਕ ਹਾਂ। ਚਿੱਠੀ ਲਿਖ ਦਿੱਤੀ, ਸੰਗੋ ਸ਼ਾਹ ਗੁਰੂ ਨਾਨਕ ਦੇ ਖਜ਼ਾਨੇ ਚੋਂ ਇਸ ਸਾਧਕ ਸਿੱਖ ਨੂੰ 500 ਰੁਪਈਆ ਬੱਚੀ ਦੇ ਵਿਆਹ ਵਾਸਤੇ ਦੇ ਦੇ ਗੁਰੂ ਨਾਨਕ ਦੇ ਖਾਤੇ ਚ। ਸਿੱਖ ਬੜੇ ਉਤਸ਼ਾਹ ਨਾਲ ਤੁਰ ਗਏ, ਦਿੱਲੀ ਜਾ ਕੇ ਪੁੱਛਿਆ, ਜਰਿਆ ਗਿਆ ਜਿੱਥੇ ਸੰਗੋ ਸ਼ਾਹ ਦਾ ਕੰਮ ਸੀ ਚੱਲਦਾ। ਹੁਣ ਸੰਗੋ ਸ਼ਾਹ ਤਕੀਆ ਲਾਇਆ ਬੈਠਾ ਹੈ, ਜਾ ਕੇ ਰੋਕਾ ਗਾਂ ਕੀਤਾ। ਸਿੱਖ ਦੇ ਬਸਤਰ ਵੀ ਸਧਾਰਨ ਸਨ, ਕਹਿੰਦੇ ਨੇ ਸੰਗੋ ਸ਼ਾਹ ਨੇ ਆਪਣੇ ਹੱਥ ਨਾਲ ਰੋਕਾ ਨਹੀਂ ਫੜਿਆ ਤੇ ਸਿੱਖ ਨੇ ਜ਼ਬਾਨੀ ਕਹਿ ਦਿੱਤਾ ਵੀ ਮੈਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਭੇਜਿਆ ਹੈ, ਆ ਰੋਕਾ ਤੇਰੇ ਵਾਸਤੇ ਦਿੱਤਾ ਹੈ ਵੀ ਗੁਰੂ ਨਾਨਕ ਦੇ ਖਜ਼ਾਨੇ ਚੋਂ ਮੈਨੂੰ ਮੇਰੀ ਬੱਚੀ ਦੇ ਵਿਆਹ ਵਾਸਤੇ ਪੈਸੇ ਚਾਹੀਦੇ। ਮਨੀਮਾ ਨੂੰ ਕਿਹਾ ਵੀ ਇਹਦੇ ਫੜ ਕੇ ਵੇਖੋ, ਤੁਹਾਡੇ ਰਜਿਸਟਰਾਂ ਵਿੱਚ ਗੁਰੂ ਨਾਨਕ ਦਾ ਖਾਤਾ ਹੈਗਾ। ਹੁਣ ਮਨੀਮਾ ਨੇ ਚਿੱਠੀ ਰੁਕਾ ਫੜ ਲਿਆ, ਵੇਖਿਆ ਖਾਤਾ ਜੇ ਰੱਖਿਆ ਹੁੰਦਾ ਤੇ ਹੁੰਦਾ। ਕਹਿਣ ਲੱਗੇ ਜੀ ਗੁਰੂ ਨਾਨਕ ਦਾ ਖਾਤਾ ਹੀ ਇੱਥੇ ਨਹੀਂ। ਤੇ ਸੰਗੋ ਸ਼ਾਹ ਨੇ ਸਿੱਖ ਨੂੰ ਕਹਿ ਦਿੱਤਾ, ਸਿੱਖਾ ਜਾ ਗੁਰੂ ਅਮਰਦਾਸ ਮਹਾਰਾਜ ਨੂੰ ਦੱਸ ਦਈ, ਇੱਥੇ ਗੁਰੂ ਨਾਨਕ ਦਾ ਖਾਤਾ ਨਹੀਂ ਕੋਈ ਵੀ ਖੋਲਿਆ ਹੋਇਆ। ਸਿੱਖ ਦੁਖੀ ਹੋ ਕੇ ਫਿਰ ਵਾਪਸ ਗੁਰੂ ਦੇ ਚਰਨਾਂ ਤੇ ਆ ਗਿਆ। ਸਿੱਖ ਨੇ ਉਹ ਹੀ ਗੱਲ ਦੱਸ ਦਿੱਤੀ। ਗੁਰੂ ਅਮਰਦਾਸ ਪਾਤਸ਼ਾਹ ਧਿਆਨ ਧਰ ਕੇ ਇੱਕ ਦੋ ਮਿੰਟ ਚੁੱਪ ਹੋ ਗਏ ਤੇ ਸ਼ਬਦ ਕਹਿ ਦਿੱਤੇ, ਸੰਗੋ ਸ਼ਾਹ ਤੈਨੂੰ ਗੁਰੂ ਨਾਨਕ ਦੇ ਦਰ ਦਾ ਲੜ ਫੜਾਇਆ ਸੀ, ਤੈਨੂੰ ਸੰਗੋ ਸ਼ਾਹ ਬਣਾਇਆ ਸੀ ਤੇ ਤੈਨੂੰ ਕਿਹਾ ਸੀ ਕਿ ਗੁਰੂ ਨਾਨਕ ਦੇ ਦਰ ਦਾ ਆਸਰਾ ਨਾ ਛੱਡੀ, ਪਰ ਹੁਣ ਤੇ ਤੂੰ ਸਿੱਖ ਨੂੰ ਵਾਪਸ ਕਰ ਦਿੱਤਾ, ਗੁਰੂ ਨਾਨਕ ਦਾ ਖਾਤਾ ਹੀ ਤੇਰੇ ਵਹੀ ਖਾਤੇ ਵਿੱਚ ਕਿਤੇ ਨਹੀਂ, ਤੇ ਜੇ ਕਿਤੇ ਨਹੀਂ ਤੇ ਫਿਰ ਗੁਰੂ ਨਾਨਕ ਦਾ ਵੀ ਜਿਹੜਾ ਹੱਥ ਹੈ ਉਹ ਵੀ ਤੇਰੇ ਤੇ ਨਹੀਂ ਹੋਵੇਗਾ। ਬਸ 2-4-6 ਮਹੀਨਿਆਂ ਵਿੱਚ ਉਸੇ ਤਰ੍ਹਾਂ ਫਿਰ ਦੁਖੀ ਹੋ ਗਿਆ, ਪਦਾਰਥ ਸਾਰੇ ਦਾ ਸਾਰਾ ਨਗਰੋਂ ਪੱਠੀ ਜੇ ਕਰੇ ਸੁਲਤਾਨਾ ਘਾਉ ਕਿਰਾਏ ਦਾ ਬਣ ਜਾਂਦਾ ਹੈ। ਜਿਸ ਵਕਤ ਫਿਰ ਬਹੁਤ ਦੁਖੀ ਹੋ ਗਿਆ, ਦਿੱਲੀ ਵੀ ਉਹਦੀ ਬਦਨਾਮੀ ਹੈ। ਆ ਗਿਆ ਗੁਰੂ ਅਮਰਦਾਸ ਪਾਤਸ਼ਾਹ ਕੋਲ, ਰੋਂਦਾ ਹੈ। ਪਾਤਸ਼ਾਹ ਕਹਿੰਦੇ ਨੇ ਹੁਣ ਤੇ ਖਜ਼ਾਨਾ ਹੀ ਨਹੀਂ ਗੁਰੂ ਨਾਨਕ ਦਾ, ਜਿਸ ਸਿੱਖ ਦੇ ਖਾਤੇ ਵਿੱਚ ਗੁਰੂ ਨਾਨਕ ਦਾ ਖਜ਼ਾਨਾ ਹੀ ਨਾ ਹੋਵੇ ਤੇ ਉਹ ਸਿੱਖ ਤੇ ਕਿਰਪਾ ਦੀ ਵੀ ਦਾਤ ਨਹੀਂ ਗੁਰੂ ਕਰੇਗਾ। ਗੁਰੂ ਦੇ ਦਰ ਵਿੱਚ ਸੰਗੋ ਸ਼ਾਹ ਤੋੜ ਨਾਹੀਂ ਤੁਧ ਭਗਤ ਭੰਡਾਰ, ਹੇ ਵਾਹਿਗੁਰੂ ਤੇਰਿਆਂ ਭਗਤੀ ਦੇ ਭੰਡਾਰਿਆਂ ਚ ਕੋਈ ਘਾਟਾ ਨਹੀਂ। ਗੁਰੂ ਬਖਸ਼ ਦਿੰਦਾ, ਜਦੋਂ ਭੰਡਾਰੇ ਭਰ ਜਾਂਦੇ ਨੇ ਤੇ ਕੋਈ ਗੁਰੂ ਕੇ ਦਰਬਾਰ ਵਾਸਤੇ ਸੇਵਾ ਵਾਸਤੇ ਜਾ ਕੇ ਬੇਨਤੀ ਕਰੇ ਜਾਂ ਸ਼ਹੀਦਾਂ ਦੇ ਫੰਡ ਵਾਸਤੇ ਉਹ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਬੱਚੀ ਬੱਚੀਆਂ ਦੇ ਵਿਆਹਾਂ ਵਾਸਤੇ ਕੋਈ ਬੇਨਤੀ ਕਰੇ ਤੇ ਅੱਗੋਂ ਮਜ਼ਾਕ ਕਰੇ ਵੀ ਇੱਥੇ ਤੇ ਗੁਰੂ ਨਾਨਕ ਦਾ ਖਾਤਾ ਹੀ ਕੋਈ ਨਹੀਂ। ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਇਹ ਘਟਨਾ ਯਾਦ ਕਰ ਲੈਣੀ ਚਾਹੀਦੀ ਹੈ। ਠੀਕ ਹੀ ਗੁਰੂ ਨਾਨਕ ਦੇ ਦਰ ਦਾ ਜੇ ਖਾਤਾ ਨਹੀਂ ਤੇ ਗੁਰੂ ਨਾਨਕ ਦੀ ਵੀ ਉਸ ਦਰ ਵਿੱਚ ਮਿਹਰ ਨਹੀਂ, ਬਖਸ਼ਿਸ਼ ਨਹੀਂ ਜਿੱਥੇ ਗੁਰੂ ਨਾਨਕ ਦੇ ਸਿੱਖਾਂ ਵਾਸਤੇ ਖਾਤਾ ਕੋਈ ਨਾ ਹੋਵੇ। ਤਾਂ ਮਹਾਰਾਜ ਫਰਮਾਉਂਦੇ ਤੋਲ ਨਾ ਹੀ ਤੁਧ ਭਗਤ ਭੰਡਾਰ, ਪਰਿਪੂਰਨ ਪਰਮੇਸ਼ਰ ਤੇਰੇ ਭਗਤੀ ਦੇ ਭੰਡਾਰਿਆਂ ਵਿੱਚ ਕਦੀ ਘਾਟਾ ਨਹੀਂ ਆਇਆ, ਪਰ ਜਿਨ੍ਹਾਂ ਨੂੰ ਤੂੰ ਭਗਤੀ ਦੇ ਭੰਡਾਰੇ ਦਿੰਦਾ ਹੈ ਉਹਨਾਂ ਨੇ ਵੀ ਤੇਰੇ ਦਰ ਦਾ ਖਾਤਾ ਖੋਲਿਆ ਹੋਇਆ ਹੈ। ਉਹ ਵੀ ਜਦੋਂ ਲੋੜ ਪੈਂਦੀ ਹੈ ਤੇਰੇ ਗੁਰਸਿੱਖਾਂ ਨੂੰ, ਤੇਰੀ ਸਿੱਖੀ ਸੇਵਕੀ ਨੂੰ, ਤੇਰੇ ਗੁਰੂ ਕੇ ਦਰਬਾਰ ਨੂੰ, ਉਹ ਵੀ ਦਿਲ ਖੋਲ੍ਹ ਕੇ ਤੇਰੀਆਂ ਦਿੱਤੀਆਂ ਦਾਤਾਂ ਉਹ ਦਿੰਦੇ ਨੇ। ਕੀ ਆ ਗਰਮ ਨਾ ਆਵੇ ਰਾਸ, ਪਰ ਜੇ ਅਹੰਕਾਰ ਕਰ ਲੈ ਕਿ ਗੁਰੂ ਨਾਨਕ ਦੇ ਦਰ ਦਾ ਖਾਤਾ ਹੀ ਕੋਈ ਨਹੀਂ ਤੇ ਫਿਰ ਉਹ ਪਦਾਰਥ ਸਚਿਆਈ ਵਿੱਚ ਰਾਸ ਵਿੱਚ ਨਹੀਂ ਆਵੇਗਾ। ਉਹ ਪਦਾਰਥ ਜਿਸ ਨਾਲ ਆਇਆ ਉਸੇ ਤਰ੍ਹਾਂ ਤੋਂ ਜੀਓ ਪਿੰਡ ਸਭ ਤੇਰੇ ਪਾਸ, ਜੀਓ ਆਤਮਾ ਤੇ ਪਿੰਡ ਸਰੀਰ, ਇਹ ਵਾਹਿਗੁਰੂ ਸਭ ਕੁਝ ਤੇਰਾ ਹੈ, ਤੇਰੇ ਪਾਸ ਹੈ, ਤੇਰੀ ਹਜ਼ੂਰੀ ਵਿੱਚ ਹੈ। ਤੂੰ ਮਾਹਰ ਜੀ ਵਾਲੇ ਬਖਸ਼ ਮੈਂ ਲਾਏ, ਤੂੰ ਭਾਵੇਂ ਇਸ ਸਰੀਰ ਨੂੰ ਮਾਰ ਦੇ, ਭਾਵੇਂ ਜੀਵਾਲ ਰਹੇ ਤੇ ਭਾਵੇਂ ਬਖਸ਼ ਕੇ ਮਿਲਾ ਦੇ। ਆਖਰਕਾਰ 84 ਲੱਖ ਜੂਨਾਂ ਵਿੱਚ ਤੂੰ ਜਮਾਈ ਜਾ ਰਿਹਾ ਤੇ ਮਾਰੀ ਜਾ ਰਿਹਾ, ਇਸੇ ਤਰ੍ਹਾਂ ਇਹ ਗੇੜਾ ਤੁਰਿਆ ਰਿਹਾ। ਇਹ ਤਾਂ ਤੇਰੀ ਮਿਹਰ ਹੈ ਨਾ, ਜਿਸ ਜਨਮ ਦੇ ਵਿੱਚ ਤੂੰ ਬਖਸ਼ ਕੇ ਆਪਣੇ ਨਾਲ ਮਿਲਾ ਲੈ। ਜਿਉਂ ਭਾਵੇ ਤੂੰ ਨਾਮ ਜਪਾ, ਜਿਉਂ ਤੈਨੂੰ ਭਾਉਂਦਾ ਹੈ ਤੂੰ ਆਪਣਾ ਨਾਮ ਜਪਾਉਂਦਾ ਹੈ। ਪਰਮੇਸ਼ਰ ਦਾ ਨਾਮ ਜਪਣਾ ਵੀ ਉਸ ਪਰਮੇਸ਼ਰ ਦੀ ਰਜ਼ਾ ਹੈ, ਬਖਸ਼ਿਸ਼ ਹੈ, ਕਿਉਂਕਿ ਆਖਣੇ ਔਖਾ ਸਾਚਾ ਨਾਮ। ਗੁਰੂ ਦੀ ਮਿਹਰ ਹੋਵੇ ਤੇ ਨਾਮ ਜਪਿਆ ਜਾਂਦਾ ਹੈ, ਕਿਰਤ ਵੀ ਕੀਤੀ ਹੋਵੇ ਤੇ ਫਿਰ ਪਦਾਰਥ ਵੀ ਘਰ ਵਿੱਚ ਬਹੁਤ ਹੋਵੇ, ਰਿਟਾਇਰ ਲੈਫ ਵੀ ਹੋਵੇ ਤੇ ਸਭ ਕੁਝ ਘਰ ਵਿੱਚ ਹੋਵੇ, ਸਾਰਾ ਦਿਨ ਵੀ ਵਿਹਲ ਹੋਵੇ, ਪਰ ਉਹ ਵੀ ਜੇ ਆਤਮਾ ਕੋਈ 1 ਘੰਟਾ 2 ਘੰਟਾ ਬੰਦਗੀ ਨਾ ਕਰੇ ਤੇ ਫਿਰ ਕਹਿੰਦੇ ਨੇ ਵੀ ਬਖਸ਼ਿਸ਼ ਨਹੀਂ ਹੋਈ ਗੁਰੂ ਦੀ, ਉਹਦੇ ਕਰਮਾਂ 'ਚ ਨਹੀਂ। ਗੁਰੂ ਤੇ ਮਿਹਰ ਦਿੱਤੀ ਸੀ, ਬਖਸ਼ਿਸ਼ ਕੀਤੀ ਸੀ, ਜੋ ਭਾਵੀ ਤੂੰ ਨਾਮ ਜਪਾਏ, ਹੇ ਵਾਹਿਗੁਰੂ ਪਰਮੇਸ਼ਰ ਤੈਨੂੰ ਭਾਉਂਦਾ ਹੈ ਤੇ ਤੂੰ ਨਾਮ ਜਪਾਉਂਦਾ ਹੈ, ਮਿਹਰ ਕਰਦਾ ਹੈ। ਤੂੰ ਦਾਨਾ ਬੀਨਾ ਸਾਚਾ ਸਿਰ ਮੇਰ, ਤੂੰ ਦਾਨਾ ਹੈ, ਦਾਨਾ ਦਾਤਾ ਦੇਣ ਵਾਲਾ ਹੈ ਤੇ ਬੀਨਾ ਵੇਖਣ ਵਾਲਾ ਹੈ, ਸਾਚਾ ਸਿਰ ਮੇਰਾ, ਮੇਰੇ ਸਿਰ ਦੇ ਉੱਪਰ ਹੈ ਤੂੰ, ਤੂੰ ਮਿਹਰ ਕਰਦਾ ਹੈ, ਤੂੰ ਦੇਖਣ ਵਾਲਾ ਹੈ। ਗੁਰਮਤ ਦੇ ਭਰੋਸੇ ਤੇਰੇ, ਗੁਰਮਤ ਦੇ, ਗੁਰਮਤ ਦੀ ਸਿੱਖਿਆ ਦੇ, ਮੈਂ ਤੇਰੇ ਭਰੋਸੇ ਵਿੱਚ ਹਾਂ। ਜਿਹੜਾ ਉਹਦੇ ਭਰੋਸੇ ਵਿੱਚ ਆ ਜਾਂਦਾ ਹੈ ਤੇ ਉਹਨੂੰ ਗੁਰਮਤ ਅਨੁਸਾਰ ਸਿੱਖਿਆ ਮਿਲ ਜਾਂਦੀ ਹੈ। ਤਨ ਮੈਂ ਨਾਲ ਨਾਹੀ ਮਨ ਰਾਤਾ, ਜਦੋਂ ਮਨ ਰੰਗਿਆ ਜਾਏ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਵਿੱਚ, ਸੇਵਾ ਵਿੱਚ, ਸਿਮਰਨ ਵਿੱਚ, ਤੇ ਤਨ ਮੈਂ ਮੈਲ ਨਾਹੀ, ਤਨ ਸਰੀਰ ਵਿੱਚ ਮੈਲ ਮਲ ਨਹੀਂ ਰਹਿੰਦੀ, ਮਨ ਚ ਮੈਲ ਨਹੀਂ ਰਹਿੰਦੀ, ਕਿਉਂਕਿ ਮਨ ਰਾਤਾ ਹੈ। ਗੋਇ ਬਚਨੀ ਸੱਚ ਸ਼ਬਦ ਪਛਾਤਾ, ਗੁਰੂ ਦੇ ਬਚਨਾਂ ਦੁਆਰਾ ਸੱਚੇ ਪਰਮੇਸ਼ਰ ਦੇ ਸ਼ਬਦ ਨੂੰ ਜਿਨ੍ਹਾਂ ਨੇ ਪਹਿਚਾਣ ਲਿਆ, ਸ਼ਬਦ ਦਾ ਜਿਨ੍ਹਾਂ ਨੇ ਦੜ ਫੜ ਲਿਆ, ਗੁਰੂ ਦੇ ਬਚਨਾਂ ਦੁਆਰਾ ਤੇਰਾ ਤਨ ਨਾਮ ਕੀ ਵਡਿਆਈ, ਹੇ ਵਾਹਿਗੁਰੂ ਤੇਰਾ ਤਾਣ ਹੈ ਬਲ, ਇਸ ਕਰਕੇ ਤੇਰੇ ਨਾਮ ਦੀ ਏਡੀ ਵਡਿਆਈ ਹੈ, ਸਾਨੂੰ ਇੰਨਾ ਬਲ ਮਿਲਿਆ ਤੇਰੇ ਨਾਮ ਦੀ ਵਡਿਆਈ ਚੋਂ। ਤੂੰ ਮਿਹਰ ਕੀਤੀ ਹੈ, ਤੂੰ ਬਖਸ਼ਿਸ਼ ਕੀਤੀ, ਨਾਨਕੇ ਰਹਿਣਾ ਭਗਤ ਸੁਣਾਈ। ਸਮਾਪਤੀ ਕਰਦੇ ਹੋਏ ਫਰਮਾਉਂਦੇ ਨੇ ਨਾਨਕ ਰਹਿਣਾ ਭਗਤ ਸੁਣਾਈ। ਭਗਤਾਂ ਦਾ ਇਹੋ ਹੀ ਰਹਿਣਾ ਹੈ ਜੋ ਤੇਰੀ ਸ਼ਰਨ ਵਿੱਚ ਰਹਿੰਦੇ ਨੇ, ਹਮੇਸ਼ਾ ਹੀ ਤੇਰੀ ਸ਼ਰਨ ਵਿੱਚ ਰਹਿੰਦੇ ਨੇ। ਜੇ ਘਰ ਵਿੱਚ ਬੈਠੇ ਨੇ ਤਾਂ ਵੀ ਤੇਰੀ ਯਾਦ ਹੈ, ਜੇ ਕਾਰੋਬਾਰ ਕਰਦੇ ਨੇ ਤਾਂ ਵੀ ਤੇਰੀ ਯਾਦ ਹੈ। ਇਹ ਹੈ ਗੁਰੂ ਨਾਨਕ ਪਾਤਸ਼ਾਹ ਦਾ ਪਿਆਰ ਭਰਿਆ ਉਪਦੇਸ਼ ਜੋ ਅਸੀਂ ਸਰਵਣ ਕੀਤਾ ਹੈ। ਕਲਗੀਧਰ ਦਾ ਤਾਰ ਸਤਿਗੁਰੂ, ਮੈਂ ਕੱਲ੍ਹ ਬੇਨਤੀ ਕੀਤੀ ਸੀ, ਜੋ ਮੁਗਲੀਆ ਹਕੂਮਤ ਨੇ 8 ਮਹੀਨੇ ਘੇਰਾ ਪਾਈ ਰੱਖਿਆ। ਔਰੰਗਜ਼ੇਬ ਦੀ ਵੀ ਚਿੱਠੀ ਆ ਗਈ ਹੈਦਰਾਬਾਦ ਤੋਂ, ਕਲਗੀਧਰ ਦਾ ਤਾਰ ਸਤਿਗੁਰੂ ਤੁਸੀਂ ਕਿਲ੍ਹਾ ਛੱਡ ਦਿਓ ਅਤੇ ਫਿਰ ਆ ਕੇ ਵੱਸ ਜਾਇਓ, ਮੈਂ ਤੁਹਾਨੂੰ ਉਸੇ ਤਰ੍ਹਾਂ ਮੰਨਾਂਗਾ ਜਿਸ ਤਰ੍ਹਾਂ ਕਿਤੇ ਸਤਿਕਾਰ ਜੋ ਕਿਤੇ ਪੀਰਾਂ ਫਕੀਰਾਂ ਨੂੰ ਮੰਨੀ ਦੇ। ਮੁਸਲਮਾਨਾਂ ਨੇ ਵੀ ਕਸਮਾਂ ਖਾਧੀਆਂ, ਸਿੱਖਾਂ ਨੇ ਵੀ ਕਹਿ ਦਿੱਤਾ। ਕਲਗੀਧਰ ਮਹਾਰਾਜ ਕਹਿਣ ਲੱਗੇ ਕਿ ਮੈਂ ਕੋਈ ਨਹੀਂ ਵਿਚਾਰ ਕਰ ਲਾਂਗੇ, ਅਸੀਂ ਛੱਡ ਦਿਆਂਗੇ। ਉਹਨਾਂ ਨੂੰ ਕਹਿ ਕੇ ਵਾਪਸ ਕਰ ਦਿੱਤਾ, ਉਹ ਤੇ ਖੁਸ਼ੀ ਨਾਲ ਚਲੇ ਗਏ। ਸਿੱਖਾਂ ਨੂੰ ਕਹਿਣ ਦਿੱਤਾ, ਸਿੱਖੋ ਪਰਖ ਤੇ ਕਰ ਲਈਏ। 500 ਬਲਦ ਮੰਗਾਇਆ, 500 ਬਲਦ ਦੇ ਉੱਤੇ ਮਹਾਰਾਜ ਨੇ ਉਹਨਾਂ ਦੇ ਸਿੰਘਾਂ ਤੇ ਮਸਾਨਾਂ ਬੰਨ੍ਹ ਦਿੱਤੀਆਂ ਤੇ ਫਿਰ ਉਹਨਾਂ ਦੇ ਸਾਰਾ ਦਿਨ ਤਿਆਰੀ ਅੱਜ ਕੀਤੀ ਰੱਖੀ। ਜੋ ਡੇਰੇ ਦੇ ਵਿੱਚ
ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਥ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨ ਭਰਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਹ ਮੇਟੈ ਕੋਏ ਕਿਆ ਜਾਣਾ ਕਿਆ ਆਗੈ ਹੋਏ ਜੋ ਤਿਸ ਭਾਣਾ ਸੋਈ ਹੁਆ ਅਵਰ ਨਾ ਕਰਨੇ ਵਾਲਾ ਦੁਆ ਨਾ ਜਾਣਾ ਕਰਮ ਕੇਵਲ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਨਾ ਜਾਣਾ ਕਰਮ ਕੇਵਲ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ। ਪਰਮ ਸਨਮਾਨ ਯੋਗ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਮਹਾਨ ਸਮਰੱਥ ਗੁਰੂ ਦੇ ਦਰਬਾਰ ਵਿੱਚ ਸਜੀ ਹੋਈ ਗੁਰੂ ਰੂਪ ਸਤਸੰਗਤ ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦਾ ਦੀਵਾਨ ਗੁਰੂ ਦੀ ਹਜ਼ੂਰੀ ਵਿੱਚ ਸਜਿਆ ਹੈ, ਪਿਆਰ ਨਾਲ ਆਪ ਜੀਆਂ ਨੇ ਹਾਜ਼ਰੀਆਂ ਭਰੀਆਂ ਨੇ। ਅਰੇ ਰਾਸ ਦਾ ਪਾਠ, ਅਲਾਹੀ ਬਾਣੀ ਦਾ ਕੀਰਤਨ ਪਿਆਰ ਭਰੀਆਂ ਬੀਬੀਆਂ ਪਾਸੋਂ ਆਪ ਜੀਆਂ ਨੇ ਸਰਵਣ ਕੀਤਾ ਹੈ। ਕੁਦਰਤ ਜ਼ਿੰਦਗੀ ਵਿੱਚ ਕਈਆਂ ਨੂੰ ਕਈ ਰੂਪਾਂ ਵਿੱਚ ਸਮੇਂ ਬਖਸ਼ਦੀ ਹੈ। ਸਮੇਂ ਨੂੰ ਸਫਲਾ ਕਰਨਾ, ਵਿਚਾਰ ਕਰਨੇ, ਇੱਕ ਬਹੁਤ ਵੱਡੀ ਸਿਫਤ ਵਾਲੀ ਗੱਲ ਹੈ। ਬੀਬੀਆਂ ਦੇ ਜਥੇ ਨੂੰ ਜੋ ਤੁਸੀਂ ਪਿਆਰ ਨਾਲ ਮਾਇਆ ਰਾਹੀਂ ਸਤਿਕਾਰਦੇ ਹੋ, ਤੁਹਾਡਾ ਪਿਆਰ ਸ਼ਹੀਦਾਂ ਦੇ ਪਰਿਵਾਰ ਨਾਲ ਇਹ ਗੰਢ ਦਿੰਦੇ ਨੇ। ਕਈ ਵਾਰ ਕਈ ਵਿਸ਼ੇਸ਼ ਗੁਣ ਕੁਦਰਤ ਦਿੰਦੀ ਹੈ, ਸੇਵਾ ਹੈ ਕਿਸੇ ਰੂਪ ਵਿੱਚ ਹੋ ਜਾਏ। ਗੁਰੂ ਕੇ ਦਰਬਾਰ ਦੀ ਸੰਗਤ ਦੀ ਪ੍ਰਸੰਨਤਾ ਇਹ ਕਰਮਾਂ ਤੋਂ ਬਿਨਾਂ ਮਿਲਦੀ ਨਹੀਂ। ਇੱਕ ਸਿੱਖ ਦੀ ਪ੍ਰਸੰਨਤਾ ਕਲਗੀਧਰ ਮਹਾਰਾਜ ਫਰਮਾਉਂਦੇ ਨੇ, ਮੇਰੀ ਪ੍ਰਸੰਨਤਾ ਹੋਵੇ ਸਿੱਖ ਪਰਿਵਾਰ ਤੇ, ਇੱਕ ਰਹਿਤ ਵਾਲਾ ਸਿੱਖ ਉਹਦੇ ਘਰ ਮੈਂ ਭੇਜ ਦਿੰਦਾ, ਉਸ ਤੋਂ ਵੱਧ ਹੋਰ ਮੇਰੀ ਪ੍ਰਸੰਨਤਾ ਹੋਵੇ ਮੈਂ ਦੋ ਸਿੱਖ ਭੇਜ ਦਿੰਦਾ। ਤੇ ਸਭ ਤੋਂ ਵੱਡੀ ਪ੍ਰਸੰਨਤਾ ਮੇਰੀ ਉਦੋਂ ਹੁੰਦੀ ਹੈ, ਇਸ ਤੋਂ ਵੱਡੀ ਪ੍ਰਸੰਨਤਾ ਮੇਰੀ ਕਿਸੇ ਪਰਿਵਾਰ ਤੇ ਨਹੀਂ ਹੁੰਦੀ। ਜਿਸ ਪਰਿਵਾਰ ਦੇ ਘਰ ਰਹਿਤ ਵਾਲੇ ਗੁਰਸਿੱਖ ਅਚਾਹ ਅਵਸਥਾ ਵਾਲੇ ਚਲੇ ਜਾਣ ਤੇ ਉਹ ਬੜੇ ਪਿਆਰ ਨਾਲ ਸੇਵਾ ਕਰੇ, ਇਹ ਹੈ ਕਲਗੀਧਰ ਪਾਤਸ਼ਾਹ ਦਾ ਹੁਕਮ। ਵਿਚਾਰ ਵਿਅਕਤੀਗਤ ਰੂਪ ਤੇ, ਪਰ ਗੁਰੂ ਕਾ ਸਿਧਾਂਤ ਹੈ, ਗੁਰੂ ਦੀ ਸੰਗਤ ਦੀ ਪ੍ਰਸੰਨਤਾ ਇਹ ਬਹੁਤ ਵੱਡੀ ਪ੍ਰਸੰਨਤਾ ਹੈ। ਦੁਨੀਆਦਾਰੀ ਦੇ ਸੰਬੰਧ ਵਿੱਚ ਪਿਤਾ ਨਾਰਾਜ਼ ਹੋ ਜਾਏ, ਪੁੱਤਰ ਦੇ ਚੰਗੇ ਨਾ ਵਰਤਾ ਕਰਕੇ ਪਿਤਾ ਤੇ ਪੁੱਤਰ ਦਾ ਬੋਲਣ ਦਾ ਵੀ ਸੰਬੰਧ ਟੁੱਟ ਜਾਏ, ਆਖਰਕਾਰ ਸਮਾਂ ਆਉਂਦਾ ਹੈ ਪੁੱਤਰ ਦੇ ਪਰਿਵਾਰ ਤੇ, ਬੱਚਿਆਂ ਦੀਆਂ ਸ਼ਾਦੀਆਂ ਦਾ ਸਮਾਂ ਆਇਆ, ਪਰ ਹੁਣ ਉਹਦੀ ਆਤਮਾ ਅੰਦਰੋਂ ਦੁਖੀ ਹੈ ਵੀ ਮੈਂ ਗਲਤੀ ਕਰ ਲਈ, ਪਿਤਾ ਨਾਲ ਪਿਆਰ ਦੀ ਸਾਂਝ ਤੋੜ ਬੈਠਾ ਹਾਂ, ਜਾਂ ਪਿਤਾ ਨਾਲ ਭਾਵ ਦਾਦੇ ਨਾਲ ਭਾਵ ਕੇ ਆਪਣੇ ਵੰਸ਼ ਦੇ ਬਜ਼ੁਰਗ ਨਾਲ ਸਾਂਝ ਤੋੜ ਬੈਠਾ ਹਾਂ, ਹੁਣ ਵਿਆਹ ਦਾ ਸਮਾਂ, ਭਾਈਚਾਰਾ ਸਮਾਜ ਇਕੱਠਾ ਹੋਵੇਗਾ, ਇਸ ਸਮਾਜ ਵਿੱਚ ਮੇਰੀ ਤਾਂ ਰਹਿ ਆਉਂਦੀ ਹੈ ਜੇ ਮੇਰਾ ਪਿਤਾ ਜਾਂ ਮੇਰੀ ਵੰਸ਼ ਦਾ ਬਜ਼ੁਰਗ ਵਿੱਚ ਹੋਵੇ। ਸੋਭਤਨਾ ਸਭਾ ਜਿੱਥੇ ਬਿਰਧ ਨਾ ਬੈਸੇ ਹੋਣ, ਉਹ ਸਭਾ ਵੀ ਸੋਭਦੀ ਨਹੀਂ ਜਿਸ ਸਭਾ ਵਿੱਚ ਬਜ਼ੁਰਗੀ ਨਾ ਬੈਠੀ ਹੋਵੇ, ਤੇ ਬਜ਼ੁਰਗ ਨਾ ਸੋਭੇ ਜੋ ਤੋਂ ਵਿਦਿਆ ਤੋਂ ਵਿਹੀਨ ਹੈ, ਉਹ ਬਜ਼ੁਰਗ ਦੀ ਉਹਦੀ ਬਜ਼ੁਰਗੀ ਵੀ ਨਹੀਂ ਸੋਭਾ ਪਾਏਗੀ ਜਿਸ ਬਜ਼ੁਰਗੀ ਕੋਲ ਕੋਈ ਗੁਣਾਂ ਦੀ ਵਿਦਿਆ ਨਾ ਹੋਵੇ। ਜੇ ਅੱਖਰਾਂ ਦੀ ਵਿਦਿਆ ਨਾ ਹੋਵੇ ਤੇ ਘੱਟ ਤੋਂ ਘੱਟ ਉਹਦੇ ਕੋਲ ਬੋਲਣ ਦੇ ਗੁਣ ਹੋਣ, ਪਿਆਰ ਨਾਲ ਬੋਲਦਾ ਹੋਵੇ, ਸੰਸਾਰ ਵਿੱਚ ਮਿਲਵਰਤਨ ਦੇ ਗੁਣ ਹੋਣ, ਹੱਥਾਂ ਨਾਲ ਸੇਵਾ ਕਰਨ ਦੇ ਗੁਣ ਹੋਣ, ਸੰਗਤ ਦੇ ਕਰਨ ਵਾਲਾ ਹੋਵੇ। ਸੋਭਤ ਨਾ ਸਭਾ ਜਹਿ ਬਿਰਧ ਨਾ ਬੀਜ ਬੈਠੇ, ਬਿਰਧ ਨਾ ਸੋਹੈ ਜੋ ਤੋ ਵਿਦਿਆ ਤੇ ਵਿਹੀਨ ਹੈ। ਬਿਰਧੀ ਬਜ਼ੁਰਗ ਵੀ ਉਹ ਸੋਭਾ ਨਹੀਂ ਦੇਗੀ ਜੋ ਗੁਣਾਂ ਤੋਂ ਖਾਲੀ ਬਜ਼ੁਰਗ ਹੋਵੇ। ਤੋ ਪੁੱਤਰ ਦੇ ਮਨ ਦੀ ਤੜਪ ਹੈ ਬਜ਼ੁਰਗੀ ਵਿੱਚ ਹੋਵੇ, ਪਰ ਹੁਣ ਭਰਾਵਾਂ ਨੂੰ ਭੇਜਦਾ ਹੈ, ਭੈਣਾਂ ਨੂੰ ਭੇਜਦਾ ਹੈ, ਪਿਤਾ ਨਹੀਂ ਮੰਨਦਾ। ਉਹ ਕਹਿੰਦਾ ਨਹੀਂ, ਇਹਨੇ ਬੋਲ ਵਿਗਾੜ ਕਰ ਲਈ, ਜੋ ਇਹਨੇ ਲਫ਼ਜ਼ ਕਹੇ ਨੇ ਉਹ ਨਹੀਂ ਸਨ ਕਹਿਣੇ ਚਾਹੀਦੇ। ਹੁਣ ਇਹ ਆਪਣੇ ਘਰ ਉਹ ਠੀਕ ਹੈ, ਵਿਆਹ ਹੋਵੇ ਕੈਸਾ ਵੀ ਸਮਾਂ ਹੋਵੇ ਮੈਂ ਨਹੀਂ ਜਾਵਾਂਗਾ। ਬੜਾ ਦੁਖੀ ਹੁੰਦਾ ਵਿਆਹ ਦੇ ਦਿਨ ਲਾਗੇ ਆ ਜਾਂਦੇ ਨੇ, ਅਖੀਰ ਸਮਾਜ ਦੇ ਪੰਜ ਸੱਤ ਭੇਜਦਾ ਤੇ ਸਮਾਜ ਦੇ ਲੋਕ ਸਿਆਣੇ ਜਾ ਕੇ ਕਹਿੰਦੇ ਨੇ ਹੁਣ ਤੇ ਅਸੀਂ ਭਾਈਚਾਰ ਕਰੋ ਰੂਪ ਚ ਬਰਾਦਰੀ ਦੇ ਰੂਪ ਵਿੱਚ ਆਏ ਹਾਂ, ਤੂੰ ਚੱਲ ਐਸੇ ਸਮੇਂ ਟੁੱਟੀਆਂ ਨੂੰ ਮਿਲਣ ਵਾਲੇ ਹੁੰਦੇ ਨੇ, ਸਮਝਾਉਂਦੇ ਨੇ ਬੁਝਾਉਂਦੇ ਨੇ ਤੇ ਬਜ਼ੁਰਗ ਇੱਕ ਗੱਲ ਕਹਿ ਦਿੰਦਾ ਜਾਣਾ ਤੇ ਨਹੀਂ ਸੀ ਪਰ ਤੁਸੀਂ ਹੁਣ ਭਾਈਚਾਰ ਕਰੋ ਰੂਪ ਵਿੱਚ ਆਏ ਹੋ ਤੇ ਹੁਣ ਮੈਂ ਤੁਰਦਾ ਆ ਜਾਂਦਾ। ਜਿਹੜੀ ਗੱਲ ਜੋ ਬੱਚਿਆਂ ਤੋਂ ਰਿਸ਼ਤੇਦਾਰੀ ਤੋਂ ਨਾ ਮੰਨੀ ਜਾਏ ਭਾਈਚਾਰਕ ਰੂਪ ਵਿੱਚ ਗੱਲ ਮੰਨੀ ਜਾਂਦੀ ਹੈ, ਕਿਉਂਕਿ ਭਾਈਚਾਰਕ ਦੀ ਗੱਲ ਮੋੜਨੀ ਸਮਾਜ ਵਿੱਚ ਬਹੁਤ ਔਖੀ ਹੈ। ਬਣ ਇਸੇ ਤਰ੍ਹਾਂ ਹੀ ਇਸ ਗੁਰੂ ਕੇ ਦਰਬਾਰ ਨਾਲ ਕੋਈ ਧੋਖਾ ਕਰ ਜਾਏ, ਕੋਈ ਬੇਈਮਾਨੀ ਕਰ ਜਾਏ, ਕੋਈ ਮਨ ਕਰਕੇ ਇਸ ਦਰ ਨਾਲੋਂ ਟੁੱਟ ਜਾਏ, ਇਸ ਦਰ ਵਿੱਚ ਨਾ ਆਵੇ, ਪਾਪ ਕਰਕੇ ਔਗਣਾ ਕਰਕੇ ਟੁੱਟੇ ਹੋਏ ਮਨੁੱਖ ਨੂੰ ਕਿਤੇ ਦੁੱਖ ਆਵੇ ਕਿ ਮੈਂ ਜੁੜ ਜਾਵਾਂ, ਇਸ ਦਰ ਦਾ ਮੈਂ ਗੁਨਾਹੀ ਹਾਂ, ਮੈਨੂੰ ਇਹ ਦਰ ਕਿਸ ਤਰ੍ਹਾਂ ਮਿਲੇ, ਫਿਰ ਉਹ ਸੰਗਤ ਚ ਬੇਨਤੀ ਕਰਦਾ। ਇਹ ਭਾਈਚਾਰਕ ਰੂਪ ਹੈ ਸੰਗਤ। ਸੰਗਤ ਹੀ ਇੱਕ ਐਸੀ ਹੈ ਜਿਹੜੀ ਗੁਰੂ ਨਾਲ ਮਿਲਾਉਣ ਵਾਲੀ ਹੈ, ਟੁੱਟੀਆਂ ਹੋਈਆਂ ਨੂੰ ਮਿਲਾਉਂਦੀ ਹੈ। ਸੰਗਤ ਦੀ ਕੀਤੀ ਅਰਦਾਸ ਗੁਰੂ ਸੁਣਦਾ ਹੈ, ਟੁੱਟਿਆਂ ਹੋਇਆਂ ਨੂੰ ਮੇਲ ਲੈਂਦਾ ਹੈ। ਸੰਗਤ ਵਿੱਚ ਇੰਨੀ ਬਰਕਤ ਹੈ, ਇੰਨੀ ਸਮਰੱਥਾ ਹੈ। ਗੁਰੂ ਦੀ ਹਜ਼ੂਰੀ ਵਿੱਚ ਗੁਰਮਤੀਏ ਗੁਰਸਿੱਖ ਬੈਠੇ ਹੋਣ ਤੇ ਗੁਰੂ ਦੇ ਭੈ ਵਾਲੇ, ਗੁਰੂ ਦੇ ਡਰ ਵਾਲੇ ਬੈਠੇ ਹੋਣ ਤੇ ਗੁਰੂ ਦੇ ਸਨਮੁਖ ਕਰਨ ਅਰਦਾਸ, ਉਹ ਸੰਗਤ ਇੱਕੀ ਵਿਸਵੇ ਬਣ ਜਾਂਦੀ ਹੈ। ਉਹਨਾਂ ਦੀ ਅਰਦਾਸ ਗੁਰੂ ਦੇ ਭੈ ਵਿੱਚ, ਸੰਗਤ ਦੀ ਅਰਦਾਸ ਗੁਰੂ ਉਹਨਾਂ ਦੀ ਅਰਦਾਸ ਵੀ ਵਿਸਵੇ ਹੋ ਕੇ ਸੁਣਦਾ ਹੈ, ਸੰਗਤ ਨੂੰ ਦਰਜਾ ਵੱਧ ਦਿੰਦਾ। ਪਰ ਸੰਗਤ ਉਦੋਂ ਵੀ ਵਿਸਵੇ ਹੋਵੇਗੀ ਜਦੋਂ ਗੁਰੂ ਦੇ ਭੈ ਵਿੱਚ ਹੋਵੇ, ਗੁਰੂ ਦੇ ਡਰ ਵਿੱਚ ਹੋਵੇ। ਤੇ ਜੇ ਸੰਗਤ ਥੋੜਾ ਜਿਹਾ ਅਹੰਕਾਰ ਵੀ ਆ ਜਾਏ ਵੀ ਅਸੀਂ ਇੱਕੀ ਵਿਸਵੇ ਹਾਂ ਤੇ ਗੁਰੂ ਵੀ ਵਿਸਵੇ ਹੈ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਸੰਗਤ ਭੁੱਲੇ ਨਾ, ਗੁਰੂ ਤੇ ਵੀ ਵਿਸਵੇ ਹੈ ਤੇ ਵੀਹਾਂ ਤੋਂ ਇੱਕ ਬਾਅਦ ਇੱਕੀ ਹੈ, ਸਿਰਫ ਸੰਗਤ ਇੱਕ ਵਿਸਵਾ ਫਿਰ ਰਹਿ ਜਾਏਗੀ। ਜੇ ਥੋੜਾ ਜਿਹਾ ਵੀ ਅਹੰਕਾਰ ਆ ਜਾਏ, ਅਹੰਕਾਰ ਨਾ ਆਵੇ ਤੇ ਗੁਰੂ ਫਿਰ ਇੱਕੀ ਵਿਸਵੇ ਹੋ ਕੇ ਸੰਗਤ ਦੀ ਅਰਦਾਸ ਸੁਣ ਲੈਂਦੇ। ਤੇ ਮੈਂ ਗੱਲ ਆਰੰਭ ਕੀਤੀ ਸੀ ਸੰਗਤ ਦੀ ਪ੍ਰਸੰਨਤਾ ਦੀ। ਸੰਗਤ ਦੀ ਪ੍ਰਸੰਨਤਾ ਕੀਰਤਨ ਰਾਹੀਂ ਲਈ ਜਾਵੇ, ਪਾਠ ਰਾਹੀਂ ਲਈ ਜਾਵੇ, ਸੇਵਾ ਰਾਹੀਂ ਲਈ ਜਾਵੇ, ਕਥਾ ਕਰਕੇ ਲਈ ਜਾਵੇ। ਮਨੁੱਖਾ ਜਨਮ ਵਿੱਚ ਗੁਰੂ ਦੀ ਖੁਸ਼ੀ, ਗੁਰੂ ਦੀ ਸੰਗਤ ਦੀ ਪ੍ਰਸੰਨਤਾ ਬਹੁਤ ਕਰਮਾਂ ਨਾਲ ਅਤੇ ਕਿਸੇ ਕਿਸੇ ਵਿਸ਼ੇਸ਼ ਪ੍ਰਾਣੀ ਦੇ ਹਿੱਸੇ ਵਿੱਚ ਆਉਂਦਾ। ਗੁਰੂ ਦੀ ਖੁਸ਼ੀ, ਗੁਰੂ ਦੀ ਸੰਗਤ ਦੀ ਖੁਸ਼ੀ ਬੜੀ ਦੂਰ ਤੱਕ ਲੈ ਜਾਂਦੀ ਹੈ। ਉਹ ਭਾਗਾਂ ਵਾਲੇ ਜੀਵ ਨੇ ਜੋ ਨਿਤ ਗੁਰੂ ਦੀ ਸੰਗਤ ਦੀ ਪ੍ਰਸੰਨਤਾ ਲੈਂਦੇ। ਆਈਏ ਲੜੀਵਾਰ ਕਥਾ ਹੈ, ਪਿਆਰ ਨਾਲ ਆਪ ਜੀਆਂ ਨੇ ਸਰਵਣ ਕੀਤਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਪਾਵਨ ਪਵਿੱਤਰ ਉਪਦੇਸ਼ ਦੇ ਦਿੰਦੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪਹਿਲਾ, ਕਿਰਤ ਪਿਆ ਨਹਿ ਮੇਟੈ ਕੋਈ, ਕਿਆ ਜਾਣਾ ਕਿਆ ਆਗੈ ਹੋਏ। ਸਿੱਖ ਵੱਲੋਂ, ਸ਼ਰਧਾਲੂ ਵੱਲੋਂ ਅਰਦਾਸ ਹੈ, ਹੇ ਪਰਿਪੂਰਨ ਵਾਹਿਗੁਰੂ, ਜੋ ਮੈਂ ਕੀਤੇ ਹੋਏ ਕਰਮ ਨੇ, ਕੀਤੇ ਹੋਏ ਕਰਮ, ਜੋ ਅਸੀਂ ਕਰਮ ਕਰਦੇ ਹਾਂ, ਜੋ ਅਸੀਂ ਕਿਰਤ ਕਰਦੇ ਹਾਂ, ਉਹਦਾ ਹੀ ਖਨਿਆਜਾ ਅਸੀਂ ਕਰਮ ਰੂਪ ਬਣ ਜਾਂਦਾ। ਕਿਰਤ ਪਿਆ ਨਹਿ ਮੇਟੈ ਕੋਈ, ਜੋ ਸਾਡਾ ਕਿਰਤ ਕੀਤਾ ਹੋਇਆ ਕਰਮ ਰੂਪ ਵਿੱਚ ਬਦਲਿਆ ਅਤੇ ਸਾਡੇ ਮੱਥੇ 'ਤੇ ਉਹ ਲਿਖਿਆ, ਉਹ ਦੁਨੀਆਂ 'ਤੇ ਕੋਈ ਮੇਟਣ ਨੂੰ ਸਮਰੱਥ ਨਹੀਂ। ਕਿਰਤ ਪਿਆ ਨਹਿ ਮੇਟੇ ਕੋਈ, ਕੋਈ ਮੇਟ ਨਹੀਂ ਸਕਦਾ। ਪੁਰਾਣੇ ਸਨਾਤਨੀ ਵਿਦਵਾਨਾਂ ਨੇ ਗੱਲ ਲਿਖੀ ਹੈ, ਅਵਾਸ਼ਮੇ ਭੁਗਤਭਿਅੰ ਸੁਭਾ ਸੁਭੰ ਅਭੁਗਤੰ। ਜਿਹੜੇ ਕਰਮ ਨੇ ਅਵਾਸ਼ ਭੋਗਣੇ ਪੈਂਦੇ ਨੇ, ਚੰਗੇ ਹੋ ਖਾਓ ਮਾੜੇ ਹੋ। ਅਵਾਸ਼ਮੇ ਭੁਗਤਭਿਅੰ ਸੁਭਾ ਸੁਭੰ ਅਕਿਰਤੰ ਨਾ ਭੋਗਿਅਤੇ। ਭੋਗੇ ਬਿਨ ਭਾਗੇ ਨਹੀਂ, ਕਰਮ ਬੜੇ ਬਲਵਾਨ ਹੈ, ਕਰਮ ਬਲਵਾਨ ਨੇ। ਆਪਣਾ ਫਲ ਭੁਗਤਾਏ ਤੋਂ ਬਿਨਾਂ ਉਹ ਖਤਮ ਨਹੀਂ ਹੁੰਦੇ। ਕਿਰਤ ਪਿਆ ਨਹਿ ਮੇਟੇ ਕੋਈ, ਅਰਦਾਸ ਹੈ ਸ਼ਰਧਾਲੂ ਦੀ, ਹੇ ਵਾਹਿਗੁਰੂ, ਜੋ ਮੇਰੇ ਮੱਥੇ 'ਤੇ ਕਿਰਤ ਕੀਤੀ ਹੋਈ, ਕਿਰਤ ਦਾ ਕਰਮ ਬਣ ਕੇ ਲਿਖੇ ਹੋਏ ਨੇ, ਉਹਨਾਂ ਨੂੰ ਦੁਨੀਆਂ 'ਤੇ ਕੋਈ ਮੇਟ ਨਹੀਂ ਸਕਦਾ। ਉਜੈਨ ਮੱਧ ਪ੍ਰਦੇਸ਼ ਵੱਲੋਂ ਸਾਧੂਆਂ ਦੀ ਟੋਲੀ, ਵੈਸ਼ਨੋ ਮਤਦਿਆਂ ਦੀ ਕਲਗੀਧਰ ਪਾਤਸ਼ਾਹ ਦੇ ਦਰਬਾਰ ਆ ਪਹੁੰਚੀ। ਗਰੀਬ ਨਵਾਜ਼ ਸਤਿਗੁਰੂ ਬਾਰ ਸ਼ਿਕਾਰ ਗਏ ਸਨ। ਸਾਧੂ ਉਸੇ ਪਾਸੇ ਤੁਰ ਗਏ, ਪਰ ਕੀ ਵੇਖਿਆ, ਸ਼ਿਕਾਰ ਲਈ ਆ ਰਹੇ ਨੇ। ਕਲਗੀਧਰ ਦਾ ਤਾਰ ਸਤਿਗੁਰੂ ਜਿਸ ਵਕਤ ਵਾਪਸ ਆ ਰਹੇ ਨਾ, ਇੱਕ ਜਾਨਵਰ ਨੂੰ ਫੜਿਆ ਹੋਇਆ ਤੇ ਜਿਉਂਦੇ ਜੀ ਹੈ, ਤੇ ਕਲਗੀਧਰ ਪਾਤਸ਼ਾਹ ਦਾ ਬਾਜ ਉਹਨੂੰ ਖਾ ਰਿਹਾ। ਸਾਧੂ ਆਏ, ਘੋੜੇ ਤੋਂ ਉਤਰ ਖਲੋਤੇ, ਪਰ ਉਹ ਜਿਉਂਦਾ ਜੀ ਤੜਫ ਰਿਹਾ ਤੇ ਬਾਜ ਖਾ ਰਿਹਾ ਤੇ ਕਲਗੀਧਰ ਮੁਸ਼ਕਰਾ ਰਹੇ ਨੇ। ਇਹ ਵੈਸ਼ਨੋ ਮਤ ਦੇ ਜਿਹੜੇ ਬੰਦੇ ਸਨ, ਇਹ ਘਬਰਾ ਗਏ, ਕਹਿਣ ਲੱਗੇ ਏਡੀ ਦੂਰ ਤੋਂ ਆਏ,
ਕਲਗੀਧਰ ਦੇ ਦਰਸ਼ਨਾਂ ਨੂੰ, ਪਰ ਇਹਨਾਂ ਨੂੰ ਜ਼ਰਾ ਜਿਹਾ ਤਰਸ ਨਹੀਂ ਆ ਰਿਹਾ। ਜਿਉਂਦੇ ਜੀ ਪੰਛੀ ਨੂੰ ਬਾਜ ਖਾ ਰਿਹਾ, ਇਹ ਹੱਸ ਰਹੇ ਨੇ। ਰਿਹਾ ਨਾ ਗਿਆ ਪਾਤਸ਼ਾਹ, ਆਖਰ ਤੁਸੀਂ ਗੁਰੂ ਹੋ। ਇੱਕ ਜਿਉਂਦੇ ਜੀ ਤੜਫਦੇ ਨੂੰ ਤੁਸੀਂ ਤਰਸ ਵਿੱਚ ਨਹੀਂ ਆਏ, ਕਾਰਨ ਕੀ ਹੈ? ਕਲਗੀਧਰ ਮਹਾਰਾਜ ਕਹਿਣ ਲੱਗੇ, ਅਸੀਂ ਆਪਣੀ ਜਾਮਨੀ ਚੁਕਾ ਰਹੇ ਹਾਂ, ਤੇ ਹਜ਼ਾਰਾਂ ਸਾਲ ਦੀ ਪਿਛਲੀ ਜਾਮਨੀ ਹੈ। ਇਹ ਜਿਹੜਾ ਬਾਜ ਸੀ, ਇਹ ਪਿਛਲਿਆਂ ਸਮਿਆਂ ਚ ਜਦੋਂ ਅਸੀਂ ਦੁਸ਼ਟ ਦਮਨ ਦੇ ਰੂਪ ਵਿੱਚ, ਇਹ ਰਾਜਾ ਸੀ। ਆ ਜਿਹੜਾ ਪੰਛੀ ਹੈ, ਇਹ ਇੱਕ ਜੱਟ ਦੇ ਰੂਪ ਵਿੱਚ ਸੀ ਤੇ ਚੋਰੀ ਕਰਦਾ ਸੀ। ਇਹਦਾ ਸੁਭਾਅ ਚੋਰੀ ਦੇ ਰੂਪ ਦਾ ਹੀ ਸੀ ਤੇ ਜਿਸ ਵਕਤ ਦੁਸ਼ਟ ਦਮਨ ਦਾ ਰੂਪ ਸੀ, ਇਹ ਰਾਜਾ ਸਾਡਾ ਸ਼ਰਧਾਲੂ ਸੀ। ਰਾਜੇ ਦੇ ਘਰ ਇਸਨੇ ਚੋਰ ਨੇ ਚੋਰੀ ਕਰ ਲਈ, ਫੜਿਆ ਗਿਆ ਪਰ ਇਹ ਮੰਨਿਆ ਨਾ, ਕੁੱਟ ਮਾਰ ਪਈ ਇਹ ਮੰਨਿਆ ਨਾ। ਆਖਰਕਾਰ ਇਸ ਚੋਰ ਨੂੰ ਪਤਾ ਚੱਲ ਗਿਆ ਇਹ ਰਾਜਾ ਦੁਸ਼ਟ ਦਮਨ ਜੋ ਸਾਧੂ ਹੈ ਉਹਦਾ ਉਪਾਸਕ ਹੈ, ਤੇ ਰਾਜੇ ਦੇ ਸਨਮੁਖ ਇਹਨੇ ਸਾਡੀ ਕਸਮ ਖਾਧੀ, ਸੁਗੰਧ ਖਾਧੀ, ਚੁੱਕੀ ਸੁਗੰਧ ਵੀ ਮੈਨੂੰ ਦੁਸ਼ਟ ਦਮਨ ਦੀ ਸੁਗੰਧ ਹੈ ਜੇ ਮੈਂ ਚੋਰੀ ਕੀਤੀ ਹੋਵੇ। ਨਿਸ਼ਚੇ ਵਾਲਾ ਰਾਜਾ ਸੀ, ਧਾਰਮਿਕ ਸੀ, ਉਹਨੇ ਸੁਗੰਧ ਖਾਧੀ ਜਾਣ ਕੇ ਛੱਡ ਦਿੱਤਾ ਹੈ, ਪਰ ਚੋਰੀ ਕੀਤੀ ਸੀ। ਆਖਰਕਾਰ ਰਾਜਾ ਵੀ ਚੜ੍ਹਾਈ ਕਰ ਗਿਆ, ਸੁਗੰਧ ਵਾਲਾ ਵੀ ਚੋਰ ਚੜ੍ਹਾਈ ਕਰ ਗਿਆ। ਉਹ ਦੁੱਖ ਦੇ ਜਨਮਾਂ ਚ ਪੈਂਦਾ ਰਿਹਾ, ਰਾਜਾ ਭਾਵੇਂ ਸੁਖ ਦੇ ਜਨਮਾਂ ਚ ਪੈਂਦਾ ਰਿਹਾ, ਇਸ ਵੇਲੇ ਰਾਜਾ ਇਹ ਸਾਡੇ ਕੋਲ ਬਾਜ ਦੀ ਸ਼ਕਲ ਵਿੱਚ ਹੈ ਤੇ ਇਹ ਪੰਛੀ ਦੀ ਸ਼ਕਲ ਵਿੱਚ ਹੈ। ਅਸੀਂ ਇਹਨੂੰ ਇਹਦੀ ਜਾਮਨੀ ਹੁਣ ਚੁਕਾ ਰਹੇ ਹਾਂ। ਕਲਗੀਧਰ ਮਹਾਰਾਜ ਨੇ ਉਸ ਵੇਲੇ ਜੋ ਉਪਦੇਸ਼ ਦਿੱਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਲਗੀਧਰ ਮਹਾਰਾਜ ਦੇ ਜੀਵਨ ਵਿੱਚ ਲਿਖੇ ਹੈ, ਸਿੱਖਾਂ ਨੂੰ ਹਦਾਇਤ ਕੀਤੀ ਗੁਰਸਿੱਖੋ, ਗੁਰੂ ਦੀ ਸਹੁੰ ਝੂਠੀ ਕਦੀ ਨਾ ਖਾਓ ਤੇ ਸੱਚੀ ਵੀ ਨਾ ਖਾਓ। ਸੱਚੀ ਸਹੁੰ ਵੀ ਜਨਮ ਦੇਣ ਵਾਲੀ ਹੈ, ਰਾਜਾ ਵੀ ਤਾਂ ਜਨਮ ਹੀ ਧਾਰਦਾ ਆਇਆ ਹੈ। ਜੇ ਸਿੱਖ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਤੇ ਸਹੁੰ ਖਾਣੀ ਨਹੀਂ ਚਾਹੀਦੀ, ਨਾ ਸੱਚੀ ਤੇ ਨਾ ਝੂਠੀ। ਝੂਠੀ ਸਹੁੰ ਖਾਣ ਵਾਲਾ ਟੇਢੀਆਂ ਜੂਨਾਂ ਵਿੱਚ ਤੁਰਿਆ ਫਿਰੇਗਾ ਜਿੰਨਾ ਚਿਰ ਉਹਦੀ ਜਾਮਨੀ ਬਖਸ਼ੀ ਨਾ ਜਾਏਗੀ। ਗੁਰੂ ਹਰ ਸਹਾਏ ਜੋ ਫਿਰੋਜ਼ਪੁਰ ਦੇ ਲਾਗੇ ਵਜੀਦਪੁਰ ਅਸਥਾਨ ਹੈ, ਜਿਸ ਥਾਂ ਤੇ ਕਲਗੀਧਰ ਦਾ ਤਾਰ ਸਤਿਗੁਰਾਂ ਨੇ ਤਿੱਤਰ ਦੀ ਵੀ ਜਾਮਨੀ ਤੇ ਦਿੱਤੀ ਸੀ ਨਾ, ਤਿੱਤਰ ਵੀ ਇਹੋ ਘਟਨਾ ਸੀ ਤੇ ਕਲਗੀਧਰ ਮਹਾਰਾਜ ਨੇ ਕਿਹਾ ਵੀ ਤਿੱਤਰ ਜੱਟ ਸੀ ਤੇ ਸਾਡਾ ਜਿਹੜਾ ਬਾਜ ਸੀ ਇਹ ਬਾਣੀਏ ਦੇ ਰੂਪ ਸੀ ਤੇ ਫਿਰ ਜੱਟ ਨੇ ਪੈਸੇ ਲੈ ਕੇ ਧੋਖਾ ਕੀਤਾ, ਬਾਣੀਏ ਨਾਲ ਪੈਸੇ ਨਾ ਦਿੱਤੇ, ਹੋਰ ਕਿਸੇ ਨਗਰ ਵਿੱਚ ਚਲਿਆ ਗਿਆ। ਬਾਣੀਏ ਨੇ ਕਿਤੇ ਸਮਾਂ ਪਾ ਕੇ ਲੱਭ ਲਿਆ, ਚੁਗਿਰਦੇ ਚਾਰ ਸਿਆਣੇ ਬੰਦੇ ਲੈ ਕੇ ਜਿਸ ਵਕਤ ਉਹਨੂੰ ਬਿਠਾ ਲਿਆ, ਕੁਝ ਪੈਸੇ ਦਿੱਤੇ ਤੇ ਕੁਝ ਪੈਸੇ ਦੇਣ ਦੀ ਜਾਮਨੀ ਸਾਡੀ ਦੇ ਦੀ। ਜਦ ਕਹਿਣ ਲੱਗਾ ਮੈਂ ਗੁਰੂ ਕਾ ਸਿੱਖ ਹਾਂ ਤੇ ਗੁਰੂ ਨੂੰ ਮੈਂ ਜਾਮਨ ਵਿੱਚ ਦੇ ਕੇ ਮੈਂ ਵਚਨ ਕਰਦਾ ਹਾਂ ਤੇਰੇ ਪੈਸੇ ਦੂਜੇ ਵਾਜਦੇ ਦੇ ਦਿਆਂਗਾ। ਵਜੀਦਪੁਰ ਗੁਰੂ ਸਾਹਿਬ ਗੁਰਦੁਆਰਾ ਹੈ, ਵਜੀਦਪੁਰ ਪਿੰਡ ਵਿੱਚ, ਫਿਰੋਜ਼ਪੁਰ ਛਾਉਣੀ ਦੇ ਲੱਗ ਗਈ ਹੈ ਤੇ ਕਲਗੀ ਤਰਦਾ ਤਾਰ ਸਤਿਗੁਰਾਂ ਨੇ ਉਦੋਂ ਵੀ ਇਹੋ ਹੀ ਗੱਲ ਕਹੀ ਸੀ ਕਿ ਹੁਣ ਇਹਦੀ ਜਾਮਨੀ ਚੁਕਾ ਰਹੀ ਹਾਂ। ਉਹ ਜੱਡ ਤਿੱਤਰ ਦੇ ਰੂਪ ਵਿੱਚ ਹੈ ਕਿਉਂਕਿ ਦਾਨ ਸਿੰਘ ਨੇ ਕਹਿ ਦਿੱਤਾ ਸੀ ਕਲਗੀ ਧਰ ਮਹਾਰਾਜ ਫੜਿਆ ਤਿੱਤਰ, ਪਰ ਇੰਨਾ ਅੱਧਾ ਦਿਨ ਲੰਘ ਗਿਆ, ਨਾ ਬਾਜੋ ਨੂੰ ਪੈਂਦਾ ਸੀ ਨਾ ਹੋਰ ਕਿਸੇ ਸ਼ਿਕਾਰੀ ਕੁੱਤਿਆਂ ਤੋਂ ਫੜਿਆ ਗਿਆ। ਆਖਿਰਕਾਰ ਉਹ ਆਪਣੇ ਥਕੇਵੇਂ ਨਾਲ ਡਿੱਗਿਆ, ਘੇਰ ਕੇ ਉਹਨੂੰ ਫੜਿਆ ਗਿਆ। ਘੋੜੇ ਵੀ ਥੱਕ ਗਏ ਪਰ ਫਾਇਦਾ ਕੀ ਹੋਇਆ? ਮਹਾਰਾਜ ਕਹਿੰਦੇ ਫਾਇਦਾ ਬਹੁਤ ਹੋਇਆ ਇਹਦੇ ਪਿਛਲੇ ਜਨਮਾਂ ਦੇ। ਜਿਹੜਾ ਗੁਰੂ ਨੂੰ ਜਾਮਨ ਕੀਤਾ ਸੀ ਨਾ, ਉਹ ਜਾਮਨੀ ਹੀ ਚੁਕਾ ਰਹੇ ਹਾਂ। ਗੁਰੂ ਦੀ ਝੂਠੀ ਸਹੁੰ ਸਿੱਖ ਕਦੇ ਨਾ ਖਾਏ, ਪਰ ਕਈਆਂ ਦੀ ਹੈਬਿਟ ਬਣ ਚੁੱਕੀ ਹੈ, ਉਹ ਭਾਵੇਂ ਕੁਝ ਹੋਵੇ ਦਿਹਾੜੀ ਦੀਆਂ ਕੁਝ 10 ਸਮਾਂ ਖਾ ਲੈਂਦੇ ਨੇ। ਤੇ ਗੁਰੂ ਕਿਆ ਨੇ ਉਚਾਰਿਆ ਵੀ ਸਭ ਤੋਂ ਵੱਡਾ ਦੇਣਦਾਰ ਉਹ ਸਿੱਖ ਹੋਵੇਗਾ ਆਪਣੇ ਪਾਪਾਂ ਨੂੰ ਲੁਕਾਉਣ ਵਾਸਤੇ, ਆਪਣੇ ਮਨ ਦੀ ਕਮਜ਼ੋਰੀ ਨੂੰ ਲੁਕਾਉਣ ਵਾਸਤੇ ਸਿੱਖ ਸਹੁੰ ਖਾਂਦਾ ਗੁਰੂ ਦੀ। ਕਦੇ ਭੁੱਲ ਕੇ ਵੀ ਸਿੱਖ ਨਾ ਸਹੁੰ ਖਾਏ, ਜੇ ਕਿ ਸੱਚੀ ਵੀ ਖਾਏਗਾ ਤੇ ਨਾਲ ਨਾਲ ਜਨਮ ਉਹਦਾ ਵੀ ਹੋਵੇਗਾ, ਭਾਵੇਂ ਚੰਗੀਆਂ ਰੂਪਾਂ ਵਿੱਚ ਹੋਵੇ। ਜੈਸਾ ਬਾਜ ਸੀ ਤੇ ਉਹ ਵੀ ਤਾਂ ਪਿਛਲੇ ਰਾਜੇ ਦਾ ਜਨਮ ਸੀ, ਹੈ ਤੇ ਜੂਨਾ ਹੀ, ਕਲਿਆਣ ਤੇ ਉਹਦੀ ਵੀ ਨਾ ਹੋਈ। ਗੁਰੂ ਨੂੰ ਜਾਮਨ ਪਾਇਆ ਸੀ, ਕਿਸੇ ਨਾ ਕਿਸੇ ਜਨਮ ਵਿੱਚ ਜਾਮਨੀ ਤੇ ਪੂਰੀ ਕਰਕੇ ਹੀ ਜਨਮਾਂ ਤੋਂ ਛੁੱਟਣਾ ਸੀ। ਇੱਥੇ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਕਿਰਤ ਪਿਆ ਨਾ ਮੇਟੇ ਕੋਈ, ਜੋ ਮੇਰੇ ਮੱਥੇ ਤੇ ਕਿਰਤ ਪਿਆ, ਕਰਮ ਦਾ ਲੇਖ ਲਿਖੀਏ, ਉਸ ਲੇਖ ਨੂੰ ਦੁਨੀਆਂ ਤੇ ਕੋਈ ਮੇਟ ਨਹੀਂ ਸਕਦਾ। ਜੇ ਮੇਟਣ ਦਾ ਦਰ ਹੈ ਤੇ ਇੱਕੋ ਹੀ ਦਰ ਹੈ, ਗੁਰੂ ਕਾ ਦਰ। ਇਹ ਗੁਰੂ ਕਾ ਦਰ ਲੇਖ ਮੇਟਦਾ ਨਹੀਂ, ਲੇਕਿਨ ਗੁਰੂ ਕਾ ਦਰ ਜੁਗਤੀ ਪ੍ਰਧਾਨ ਹੈ। ਜੈਸੇ ਦੀਨੇ ਭਾਈ ਸ਼ਮੀਰ ਨੂੰ, ਕਲਗੀਧਰ ਪਾਤਸ਼ਾਹ ਦੇ ਪਹਿਰੇ ਤੇ ਰਹਿੰਦਾ ਸੀ ਕਿਉਂਕਿ ਵਜੀਦ ਖਾਨ ਨੇ ਦਬਕਿਆਂ ਦੇ ਚਿੱਠੀਆਂ ਭੇਜੀਆਂ ਸਨ, ਮੈਂ ਛੱਡਣਾ ਨਹੀਂ ਕਲਗੀਧਰ ਮਹਾਰਾਜ, ਤੇ ਕਹਿ ਦਿੱਤਾ ਸੀ ਚੁਗਿਰਦੇ ਦੇ ਦੀਨੇ ਦੇ ਸਰਦਾਰਾਂ ਵੀ ਤੁਸੀਂ ਕਲਗੀਧਰ ਮਹਾਰਾਜ ਨੂੰ ਪਾਤਸ਼ਾਹ ਨੂੰ ਫੜਾ ਦਿਓ, ਨਹੀਂ ਤੇ ਮੈਂ ਤੁਹਾਡੇ ਬੱਚਿਆਂ ਸਮੇਤ ਸਭ ਖਤਮ ਕਰ ਦਿਆਂਗਾ। ਪਰ ਇਹਨਾਂ ਨੇ ਤਕੜਾਈ ਰੱਖੀ। ਭਾਈ ਸ਼ਮੀਰ ਜਿਹੜਾ ਸੀ ਉਹ ਕਲਗੀਧਰ ਪਾਤਸ਼ਾਹ ਦੇ ਪਹਿਰੇ ਤੇ ਰਹਿੰਦਾ ਸੀ 24 ਘੰਟੇ, ਅੱਖਾਂ 'ਚ ਕਦੇ ਨੀਂਦ ਨਹੀਂ ਸੀ ਆਈ, ਗੈਰ ਬੰਦੇ ਨੂੰ ਲਾਗੇ ਨਹੀਂ ਸੀ ਲੱਗਣ ਦਿੰਦਾ ਜਿੰਨਾ ਚਿਰ ਪੂਰਾ ਨਿਸ਼ਚਾ ਨਾ ਹੋਵੇ ਪਾਂਗਾ ਮਹਾਰਾਜ ਦੇ ਦਰਸ਼ਨ ਕਰ ਸਕਦਾ। ਮੇਹਰਾਂ ਦੇ ਘਰ ਵਿੱਚ ਆਏ, ਇੱਕ ਦਿਨ ਕਹਿਣ ਲੱਗੇ ਭਾਈ ਸ਼ਮੀਰ ਤੇਰੀ ਸੇਵਾ ਤੇ ਅਸੀਂ ਮਹਾਨ ਪ੍ਰਸੰਨ ਹਾਂ, ਜੋ ਮੰਗੇਗਾ ਮਿਲ ਜਾਏਗਾ, ਹਰ ਜੋੜੇ ਪਾਤਸ਼ਾਹ ਹੋਰ ਸਭ ਕੁਝ ਹੈ, ਜੰਮਣ ਤੇ ਮਰਨ ਕੱਟ ਦਿਓ। ਇਹ ਲੇਖ ਜਿਹੜੇ ਹੈ ਬਹੁਤ ਜਨਮ ਵਿਛੜੇ ਤੇ ਮਾਧੋ ਹੈ। ਮਹਾਰਾਜ ਕਹਿਣ ਲੱਗੇ ਹੋਰ ਕੋਈ ਮੰਗ? ਬਹੁਤ ਕੁਝ ਹੈ ਇਸ ਤੋਂ ਪਹਿਲੀਆਂ ਗੱਲਾਂ ਵਿੱਚ, ਪਰ ਇਹਨੇ ਉਹੋ ਹੀ ਮੰਗਿਆ। फिर दो चार दिन बाद भाव के दो तीन बार कलगीधर महाराज कहिंदे रहे प्रसन्नता नाल पर एहो ही मंगदा रहा। तीजी वार भी एहो ही मंगिया ते महाराज कहन लगे भाई शमीर सवेरे सोच के दसांगे। रात चलिया गया घर, घर जाण तों बाद इह सौं गया। सुते पिया इन सपना आया जिन्या क जन्मा च इन्हें जाना सी, सारे जन्म एक सुपने विच इनू दिखाई दे गए। अखीर एक जन्म ऐसा आया गरीबी है, बच्चियां नू खाण वास्ते बड़ी दिक्कत है, भोजन घर विच नहीं, पीलो सुकियां सन, दरख्तां नाल लगियां सन, बच्चियां नू नाल लै जांदा चुगदा है, कुछ उतो तोड़दा है। तोड़दियां करदियां कराउंदियां एक ऐसी टाणी ते चलिया गया, पीलो तोड़न लगा गुच्छा, टाणी पतली सी टुट गई, थले डिग पिया, मंजे ते इकदम जाग आ गई। देखदा है मूंह दा स्वाद भी पीलूआं वाला है, बहुता ही असरज हो गया, पिया मंजे ते आ, रात नूं भोजन छकिया, मूंह विच पीलूआं दा स्वाद कैसा है, इह ते सुपने दी गल सी। कलगीधर महाराज कोल आया, रात दीआं घटनावां दस दित्तियां ते मेहरां दे साईं कहण लगे जिन्ने क तैनूं सुपने च तेरे जन्म दिखाई दित्ते ने इह हू बहू तूं इहनां जन्मां विच जाणा सी, तां तेरा जन्मण ते मरण कटिया जाणा सी। गुरु क्या ने जिन्ने जन्म सन एक रात विच सुपने विच भुगता दिते ते उन्हां जन्मां दी एक झाकी दिखाल के ते जन्म निवृत कर दिते ते जन्मण ते मरण तो रहत कर दिता। सिख अरदासी है पातशाह किरत पया नह मेटे कोई, जो मेरे मथे ते लेख लिखिया गया है इन्हां लेखां नूं कोई दुनिया ते मेट नहीं सकदा। गुरु दे दर विच आ जाइए ते गुरु जुगती प्रधान होके ते इन्हां दी निवृत्ति ते कर सकदे ने। क्या जाणा क्या आगै होए ते फिर की जाणिया जाए, असीं जितने बैठे हां ऐस अगले पल तों की पता कल नूं की होना है। जे जिंदगी दा जीवन बसर हो जाए ते जिंदगी तो बाद की होना है ये भी कोई पता नहीं। क्या जाना क्या आगे होए की जानिया जाए, भी अगे नूं की होवेगा, ये भी वाहिगुरु परमेश्वर परिपूर्ण ही जाने कि अगे नूं की होवेगा। जो तुसीं